ਪਸ਼ਮਾ ਧਨ ਹੋਵੇ ਉੱਚੋ ਮੈਸ ਸ਼ੁੱਧ ਹੋਵੇ ਸੁੰਦਰ ਸਰੂਪ ਹੋਵੇ ਬਾਹਰ ਦੇਖ ਲੀਜੀਏ
This farm is a study of
compressing. ਕਾਹੂ ਕਾਮਦਾਰ ਹੋਏ ਬਦੋ ਬਿਵਾਰ ਹੋਏ ਜ਼ਹਿਰ ਉਦਾਰ ਹੋਏ ਮਿਲ ਕਜ ਨੀਜੀਏ ਐਸੀ ਪੈ ਪਤੀਜੀਏ ਮੈਂ ਸੰਸੈ ਕੋ ਰਖੀਜੀਏ ਮੋਲ ਲਾਜ ਕੋ ਪਥੀਜੀਏ ਸੋ ਨਾਤੋ ਤਾਂ ਦੀਜੀਏ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤ ਸੰਗਤ ਪਤਿਤ ਪਾਵਨ ਭਗਤ ਵਚਨ ਕਿਰਪਾ
ਨਿਧਾਨ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਚ ਹਾਜ਼ਰ ਹੋ ਕੇ ਆਪ ਸਮੂਹ ਮਾਈ ਭਾਈ ਲਤਾ ਪ੍ਰਤੀ ਗੁਰੂ ਚਰਨਾਂ ਚ ਜੁੜ ਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰ ਰਹੇ ਬ੍ਰਹਮ ਗਿਆਨੀ ਭਾਈ ਰਾਮ ਕੁਇਰ ਸਾਹਿਬ ਜੋ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਤੋਂ ਹਨ ਉਹ ਇਹ ਸਾਰੀ ਕਥਾ ਸਿੰਘਾਂ ਨੂੰ ਸੁਣਾ ਰਹੇ ਨੇ ਤੇ ਸਿੰਘਾਂ ਨੇ ਭਾਈ ਰਾਮ ਕੁਇਰ
ਸਾਹਿਬ
ਕਿ ਹਰ ਰੋਜ਼ ਜਦੋਂ ਸ਼ਿਕਾਰ ਖੇਡਣ ਜਾਂਦੇ ਹੋ ਤੁਹਾਨੂੰ ਗੁਰੂ ਕਲਗੀਧਰ ਜੀ ਦੇ ਦਰਸ਼ਨ ਹੁੰਦੇ ਨੇ ਕਿਉਂਕਿ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਤੁਹਾਨੂੰ ਇਹ ਵਰ ਦਿੱਤਾ ਹੋਇਆ ਕਿ ਜਦੋਂ ਤੁਸੀਂ ਸ਼ਿਕਾਰ ਖੇਡਣ ਚੜੋਗੇ ਤੇ ਸ਼ਿਕਾਰ ਖੇਡਦਿਆਂ ਨੂੰ ਤੁਹਾਨੂੰ ਸਾਡੇ ਦਰਸ਼ਨ ਹੋਇਆ ਕਰਨਗੇ ਤੇ ਤੁਸੀਂ ਧੰਨ ਹੋ ਕਿ ਰੋਜ਼ ਕਲਗੀਧਰ ਦੇ ਦਰਸ਼ਨ ਪਰਸਦੇ ਹੋ ਅਸੀਂ ਵੀ ਧਾਨਾ ਕਿ ਸਾਨੂੰ ਤੁਹਾਡੇ ਦਰਸ਼ਨ ਹੁੰਦੇ ਨੇ ਦੂਜਾ ਤੁਹਾਡਾ ਸਾਡੇ ਤੇ ਪਰ ਉਪਕਾਰ ਹੈ ਕਿ ਤੁਸੀਂ ਸਾਨੂੰ ਸਤਿਗੁਰਾਂ ਦਾ ਇਤਿਹਾਸ
ਸੁਣ
ਕੇ ਭਾਈ ਰਾਮ ਕੁਇਰ ਸਾਹਿਬ ਬੜੇ ਖੁਸ਼ ਹੋਏ ਕਹਿੰਦੇ ਤੁਸੀਂ ਸਰਵਗ ਸਰਬੱਤ ਸਰੋਤਾ ਧੰਤਾ ਦੇ ਯੋਗ ਹੋ ਕਿ ਬੜੇ ਉਤਸ਼ਾਹ ਨਾਲ ਚਾਓ ਨਾਲ ਗੁਰੂ ਕੀ ਕਥਾ ਸੁਣ ਰਹੇ ਹੋ ਇਸ ਕਥਾ ਨੂੰ ਸੁਣਨ ਦਾ ਮਹਾਤਮ ਹੀ ਬਹੁਤ ਵੱਡਾ ਹੈ ਜਿਹੜਾ ਇਸ ਕਥਾ ਨੂੰ ਸੁਣਦਾ ਹੈ ਉਹ ਜਨਮ ਮਰਨ ਦੇ ਚੱਕਰਾਂ ਚ ਨਹੀਂ ਪੈਂਦਾ ਉਹਦਾ ਜਨਮ ਮਰਨ ਕੱਟਿਆ ਜਾਂਦਾ ਸਿੰਘਾਂ ਨੇ ਬੇਨਤੀ ਕੀਤੀ ਭਾਈ ਸਾਹਿਬ ਜੀ ਨੂੰ ਕਿ ਆਪ ਜੀ ਹੁਣ ਕਿਰਪਾ ਕਰਕੇ ਸਾਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਦੀ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਾਦੀ ਦੇ ਉਤਸਵ ਦੀ ਕਥਾ ਸੁਣਾਓ ਕਿਵੇਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੋਈ ਉਹ ਕਥਾ ਸੁਣਾਓ ਭਾਈ ਰਾਮ ਕੁਇਰ ਸਾਹਿਬ ਜੀ ਕਹਿਣ ਲੱਗੇ ਤੁਸੀਂ ਸਰੋਤੇ ਕਥਾ ਸਾਵਧਾਨ ਹੋ ਕੇ ਸੁਣੋ ਤੁਹਾਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਦੀ ਔਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੀ ਕਥਾ ਸੁਣਾਉਂਦੇ ਹਾਂ ਉਸ ਵਕਤ ਭਾਈ ਰਾਮ ਕੁਇਰ ਸਾਹਿਬ ਜੀ ਨੇ ਕਥਾ ਦੀ ਲੜੀ ਬੰਨੀ ਹੈ ਔਰ ਸਾਰੇ ਸਰੋਤਿਆਂ ਨੂੰ ਕਥਾ ਸੁਣਾਈ ਆਰੰਭ ਕੀਤੀ ਹੈ ਕਿ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਸੀ ਜਿਹਦਾ ਹੁਕਮ ਸਾਰੇ ਦੇਸ਼ ਭਰ ਦੇ ਵਿਚ ਮੰਨਿਆ ਜਾਂਦਾ ਹੈ ਕੋਈ ਵੀ ਰਾਜਾ ਜਿਸ ਤੋਂ ਬਾਗੀ ਨਹੀਂ ਹੈ ਆਕੀ ਨਹੀਂ ਹੈ ਹਰ ਇਕ ਰਾਜਾ ਬਾਦਸ਼ਾਹ ਜਹਾਂਗੀਰ ਦੀ ਆਨ ਮੰਨਦਾ ਹੈ ਉਹਦੇ ਹੁਕਮ ਚ ਚੱਲਦਾ ਹੈ ਉਸੇ ਬਾਦਸ਼ਾਹ ਜਹਾਂਗੀਰ ਦਾ ਇੱਕ ਦੀਵਾਨ ਹੈ ਦੀਵਾਨ ਚੰਦੂ ਚੰਦੂ ਦਾ ਵੀ ਬੜਾ ਵੱਡਾ ਰੁਤਬਾ ਸੀ ਪਰ ਜਿੰਨਾ ਵੱਡਾ ਰੁਤਬਾ ਸੀ ਓਨੀ ਇਹਦੀ ਬਿਰਤੀ ਨੀਚ ਸੀ ਹੰਕਾਰੀ ਸੀ ਅਭਿਮਾਨੀ ਸੀ ਮੂਰਖ ਸੀ ਚੰਦੂ ਦੀ ਇੱਕ ਲੜਕੀ ਸੀ ਸਦਾ ਕੌਰ ਜਦੋਂ ਚੰਦੂ ਨੇ ਵੇਖਿਆ ਇਹਦੀ ਲੜਕੀ 7 ਸਾਲਾਂ ਦੀ ਹੋਈ, ਇਹਨੇ ਵਿਚਾਰ ਕੀਤੀ ਕਿ ਹੁਣ ਮੇਰੀ ਲੜਕੀ ਦੀ ਸਗਾਈ ਕਰਨੀ ਚਾਹੀਦੀ ਹੈ। ਸਗਾਈ ਕਰਨ ਦਾ ਜਿਹੜਾ ਹੁਣ ਸਮਾਂ ਆ ਚੁੱਕਾ ਤੇ ਕੋਈ ਚੰਗਾ ਵਰ ਲੱਭੀਏ। ਇਹਨੇ ਕੁਝ ਪੰਡਤਾਂ ਨੂੰ, ਬ੍ਰਾਹਮਣਾਂ ਨੂੰ ਆਪਣੇ ਕੋਲ ਸੱਦ ਕੇ ਉਨ੍ਹਾਂ ਨੂੰ ਰਿਸ਼ਤੇ ਦੀ ਭਾਲ ਕਰਨ ਵਾਸਤੇ ਹੁਕਮ ਕੀਤਾ ਹੈ। ਦੋਵਾਂ ਨੇ ਮਿਲ ਕੇ ਪੰਡਿਤ ਨੂੰ ਦੱਸਿਆ ਕਿ ਕਿਹੋ ਜਿਹਾ ਰਿਸ਼ਤਾ ਹੋਣਾ ਚਾਹੀਦਾ ਹੈ,
ਐਸੀ ਜਾਤ ਹੋਣੀ ਚਾਹੀਦੀ ਹੈ,
ਵਰ ਕਿਹੋ ਜਿਹਾ ਹੋਣਾ ਚਾਹੀਦਾ ਹੈ। ਉਹ ਦੀਵਾਨ ਚੰਦੂ ਨਾ ਪੰਡਤਾਂ ਨੂੰ ਦੱਸ ਰਿਹਾ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਕੀ ਇਹ ਕਥਾ ਦੀ ਭੂਮਿਕਾ ਬਣ ਰਹੀ ਹੈ, ਕਿਉਂਕਿ ਇੱਥੋਂ ਹੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਕਾਰਨ ਪ੍ਰਾਰੰਭ ਹੋ ਜਾਂਦੇ ਨੇ ਤੇ ਨਾਲ 6ਵੇਂ ਪਾਤਸ਼ਾਹ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਾਦੀ ਦੇ ਪ੍ਰਕਰਨ ਦਾ ਮੁੱਢ ਵੀ ਇੱਥੋਂ ਹੀ ਬੱਝਦਾ ਹੈ। ਆਓ ਮਨ ਬਿਰਤੀਆਂ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜ ਕੇ ਗੁਰੂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਰਬੱਤ ਮਾਈ ਭਾਈ ਆਖੋ ਜੀ ਸਤਨਾਮ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ
ਜੀਓ।
ਹਮ ਸਮੀ ਉੱਚੋ ਮੈਸ ਸ਼ੁੱਧ ਹੋਏ।
ਚੰਦੂ ਨੇ ਉਸ ਵੇਲੇ ਇਸ ਪੰਡਿਤ ਨੂੰ ਜਿਹਨੇ ਰਿਸ਼ਤਾ ਭਾਲਣ ਵਾਸਤੇ, ਰਿਸ਼ਤਾ ਲੱਭਣ ਵਾਸਤੇ ਜਾਣਾ ਸੀ, ਉਸ ਪੰਡਿਤ ਨੂੰ ਸੰਬੋਧਨ ਕਰਕੇ ਚੰਦੂ ਬੋਲਿਆ। ਕਹਿਣ ਲੱਗਾ, ਪੰਡਿਤ ਜੀ ਐਸਾ ਰਿਸ਼ਤਾ ਲੱਭੋ ਜਿਹੜਾ ਸਾਡੇ ਵਰਗਾ ਧਨਵਾਨ ਹੋਵੇ, ਜਿਹੜੇ ਸਾਡੇ ਕੁੜਮ ਸਾਕ ਲੱਭਣੇ ਨੇ। ਸਾਡੇ ਕੁੜਮ ਸਾਕ ਮੇਰੇ ਵਾਂਗਰ ਧਨਵਾਨ ਹੋਣੇ ਚਾਹੀਦੇ ਨੇ ਜਿਵੇਂ ਮੈਂ ਧਨਵਾਨ ਹਾਂ। ਮੇਰੇ ਰੁਤਬੇ ਦਾ ਤੁਹਾਨੂੰ ਪਤਾ ਹੀ ਹੈ, ਮੇਰੇ ਕੋਲ ਕੈਸਾ ਰੁਤਬਾ, ਕੈਸੀ ਪਦਵੀ ਹੈ। ਸਾਡੇ ਵਾਂਗੂ ਧਨਵਾਨ ਹੋਣ,
ਉੱਚੇ ਵੰਸ਼ ਸ਼ੁੱਧ ਹੋਵੇ,
ਔਰ ਸਾਡੇ ਵਾਂਗੂ ਹੀ ਉਹਨਾਂ ਦਾ ਉੱਚਾ ਵੰਸ਼ ਹੋਵੇ, ਜਿਵੇਂ ਸਾਡਾ ਖੱਤਰੀਆਂ ਦਾ ਬੜਾ ਉੱਚਾ ਵੰਸ਼ ਹੈ। ਢਾਈ ਘਰੇ ਸਾਨੂੰ ਕਹਿੰਦੇ ਨੇ, ਸਾਡਾ ਵੰਸ਼ ਜਿਵੇਂ ਖੱਤਰੀਆਂ ਦਾ ਬੜਾ ਉੱਚਾ ਵੰਸ਼ ਹੈ, ਸਾਡੇ ਵੰਸ਼ ਦੇ ਬਰਾਬਰ ਕੋਈ ਉੱਚਾ ਵੰਸ਼ ਹੋਵੇ।
ਸੁੰਦਰ ਸਰੂਪ ਹੋਏ ਵਰ ਵੇਖ ਲੀਜੀਏ,
ਔਰ ਵੰਸ਼ ਵੀ ਚੰਗਾ ਹੋਵੇ ਤੇ ਫਿਰ ਵਰ ਜਿਹੜਾ ਲੱਭਣਾ ਉਹ ਵੀ ਚੰਗਾ ਹੋਵੇ। ਜਿਹੜਾ ਵਰ ਲੱਭਣਾ ਮੇਰੀ ਲੜਕੀ ਵਾਸਤੇ, ਸਾਡਾ ਜਵਾਈ ਜਿਹੜਾ ਉਹ ਬੜਾ ਸੁੰਦਰ ਸਰੂਪ ਹੋਣਾ ਚਾਹੀਦਾ, ਉਹਦਾ ਰੂਪ ਵੀ ਬੜਾ ਸੋਹਣਾ ਹੋਣਾ ਚਾਹੀਦਾ ਹੈ, ਚੰਦਰਮਾ ਦੇ ਸਮਾਨ ਉਹਦਾ ਸੁੰਦਰ ਸਰੂਪ ਹੋਵੇ।
ਦੇਸ਼ਨ ਵਿਦੇਸ਼ ਵਿਖੇ ਵਿਚਰੋ ਵਿਸ਼ੇਸ਼ ਕਰ,
ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਸ਼ੇਸ਼ ਕਰਕੇ ਜਾ ਕੇ ਵਿਚਰੋ। ਇਹ ਨਹੀਂ ਕਿ ਤੁਸੀਂ ਇੱਕੋ ਇਲਾਕਾ ਜਾ ਕੇ ਵੇਖਣਾ, ਚੰਗਾ ਰਿਸ਼ਤਾ ਲੱਭਣ ਵਾਸਤੇ ਬੜੀਆਂ ਥਾਵਾਂ ਤੇ ਭਾਲ ਕਰਨੀ ਪੈਂਦੀ ਹੈ, ਤੇ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਮੇਰੀ ਲੜਕੀ ਵਾਸਤੇ ਕੋਈ ਚੰਗਾ ਵਰ ਲੱਭੋ, ਜਿਹੜਾ ਪਰਿਵਾਰ ਮੇਰੇ ਬਰਾਬਰ ਹੋਵੇ, ਮੇਰੇ ਬਰਾਬਰ ਉਨ੍ਹਾਂ ਕੋਲ ਧਨ ਸੰਪਦਾ ਵਿਭੂਤੀ ਹੋਵੇ, ਜਿਹੋ ਜੀ ਮੇਰੀ ਉੱਚੀ ਅੰਸ਼ ਵੰਸ਼ ਹੈ ਇਹੋ ਜੀ ਉਨ੍ਹਾਂ ਦੀ ਵੰਸ਼ ਹੋਵੇ, ਔਰ ਚੰਗਾ ਵਰ ਹੋਵੇ। ਐਸਾ ਵਰ ਲੱਭਣ ਵਾਸਤੇ ਤੁਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਵਿਚਰੋ। ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਜਾ ਕੇ ਵੇਖੋ ਕਿ ਕੋਈ ਚੰਗਾ ਰਾਜਾ ਹੀ ਮਿਲ ਜਾਏ, ਕਿਸੇ ਇਲਾਕੇ ਦਾ ਰਾਜਾ ਹੀ ਹੋਵੇ, ਕਿਸੇ ਇਲਾਕੇ ਦੇ ਵਿੱਚ ਰਾਜ ਹੀ ਕਮਾਉਂਦਾ ਹੋਵੇ, ਐਸਾ ਕੋਈ ਰਾਜਾ ਹੀ ਲੱਭ ਲਓ ਮੇਰੀ ਲੜਕੀ ਵਾਸਤੇ।
ਕਹੋ ਕੰਮ ਦਾਰ ਹੋਏ ਵੱਡੋ ਬਿਵਾਰ ਹੋਏ,
ਜਾਂ ਫਿਰ ਕਿਸੇ ਰਾਜੇ ਦੇ ਕੋਲ ਉਹ ਕਾਮਦਾਰ ਲੱਗਾ ਹੋਵੇ, ਜਾਂ ਤਾਂ ਕੋਈ ਰਾਜਾ ਹੀ ਲੱਭ ਲਓ, ਤੇ ਜੇ ਰਾਜਾ ਨਹੀਂ ਮਿਲਦਾ, ਰਾਜਕੁਮਾਰ ਨਹੀਂ ਮਿਲਦਾ, ਤੇ ਫਿਰ ਉਹਨਾਂ ਰਾਜਿਆਂ ਦੇ ਕੋਲ ਕੋਈ ਚੰਗੇ ਰੁਤਬੇ ਦੇ ਉੱਤੇ ਕੰਮ ਕਰਦਾ ਹੋਵੇ, ਚੰਗੀ ਉਹਦੀ ਨੌਕਰੀ ਹੋਵੇ, ਚੰਗੀ ਉਹਦੀ ਪਹਿਚਾਣ ਬਣੀ ਹੋਵੇ, ਇਹੋ ਜਿਹਾ ਚੰਗਾ ਕਾਮਦਾਰ ਰਿਸ਼ਤਾ ਲੱਭ ਲਵੋ।
ਜ਼ਹਿਰ ਉਦਾਰ ਹੋਏ ਮਿਲ ਕੇ ਜਿਨੀ ਜੀਏ,
ਜੇ ਤੁਹਾਨੂੰ ਕੋਈ ਕਾਮਦਾਰ ਨਾ ਮਿਲੇ ਤੇ ਫਿਰ ਕੋਈ ਵਪਾਰੀ ਲੱਭ ਲੋ, ਕੋਈ ਚੰਗਾ ਵਪਾਰੀ ਹੋਵੇ, ਵਪਾਰ ਵਰਗ ਦੇ ਵਿੱਚ ਉਹਦਾ ਚੰਗਾ ਨਾਂ ਹੋਵੇ, ਦੇਸ਼ਾਂ ਵਿਦੇਸ਼ਾਂ ਵਿੱਚ ਉਹਦਾ ਵਪਾਰ ਚੱਲਦਾ ਹੋਵੇ, ਵਪਾਰੀਆਂ ਵਿੱਚ ਉਘਾ ਸ਼ਾਹੂਕਾਰ ਵਪਾਰੀ ਹੋਵੇ, ਕੋਈ ਐਸਾ ਵਪਾਰੀਆਂ ਦਾ ਘਰ ਲੱਭ ਲਓ, ਚੰਗਾ ਵਪਾਰੀ ਹੋਵੇ, ਕੋਈ ਐਸਾ ਵਪਾਰੀ ਲੱਭ ਲਵੋ।
ਐਸੇ ਪੈ ਪੁੱਤੀ ਜੀਏ ਨਾ ਸੰਤਾਂ ਕੋ ਰੱਖੀ ਜੀਏ,
ਤਿੰਨਾਂ ਵਿੱਚੋਂ ਕੋਈ ਤੁਹਾਨੂੰ ਰਿਸ਼ਤਾ ਮਿਲੇ, ਜਾਂ ਤਾਂ ਕਿਸੇ ਰਾਜੇ ਦਾ, ਜਾਂ ਕਿਸੇ ਚੰਗੇ ਨੌਕਰੀ ਪੇਸ਼ੇ ਵਾਲੇ ਦਾ, ਤੇ ਜਾਂ ਫਿਰ ਕਿਸੇ ਵਪਾਰੀ ਦਾ, ਤਿੰਨ ਹੀ ਚੀਜ਼ਾਂ ਹੁੰਦੀਆਂ। ਪਹਿਲਾਂ ਇਹਨਾਂ ਤਿੰਨਾਂ ਵਿੱਚੋਂ ਜੇ ਤੁਹਾਨੂੰ ਕੋਈ ਚੰਗਾ ਰਿਸ਼ਤਾ ਮਿਲ ਜਾਏ ਤੇ ਫਿਰ ਐਸਾ ਰਿਸ਼ਤਾ ਵੇਖ ਕੇ ਦੇਰੀ ਨਾ ਕਰਿਆ ਜੇ, ਉਹ ਰਿਸ਼ਤਾ ਤੁਸੀਂ ਬਿਨਾਂ ਦੇਰੀ ਤੋਂ ਕਰਦੇ ਆ ਜੇ।
ਮੁਲਾਜ ਕੋ ਪੱਖੀ ਜੀਏ ਸੋ ਨਾ ਪੋਤਾ ਕੀਜੀਏ।
ਮੇਰੀ ਲਾਜ ਜ਼ਰੂਰ ਵੇਖ ਲਿਆ ਜੇ ਰਿਸ਼ਤਾ ਕਰਨ ਵੇਲੇ, ਮੇਰਾ ਰੁਤਬਾ ਜ਼ਰੂਰ ਵੇਖਿਆ ਜੇ ਕਿ ਮੇਰਾ ਰੁਤਬਾ ਕੀ ਹੈ, ਮੇਰੀ ਪਹਿਚਾਣ ਹਿੰਦੁਸਤਾਨ ਵਿਚ ਕੈਸੀ ਹੈ, ਮੈਂ ਬਾਦਸ਼ਾਹ ਦਾ ਦੀਵਾਨ ਹਾਂ, ਮੇਰੇ ਕੋਲ ਬੜਾ ਉੱਚਾ ਰੁਤਬਾ ਹੈ, ਮੈਂ ਉੱਚੇ ਰੁਤਬੇ ਦਾ ਮਾਲਕ ਹਾਂ, ਮੇਰਾ ਹੁਕਮ ਸਾਰੇ ਹਿੰਦੁਸਤਾਨ ਦੇ ਵਿਚ ਲੋਕ ਮੰਨਦੇ ਨੇ, ਤੇ ਮੇਰੀ ਲਾਜ ਜ਼ਰੂਰ ਵੇਖ ਲਿਆ ਜੇ ਜਦੋਂ ਰਿਸ਼ਤਾ ਕਰੋਗੇ, ਉਸ ਵੇਲੇ ਮੇਰੀ ਕੁੱਲ ਵੱਲ ਜ਼ਰੂਰ ਵੇਖ ਲੈਣਾ।
ਚੰਦੂ ਕੇ ਬਚਨ ਸੁਣ ਬਿਪਰ ਨੇ ਮਾਨ ਮਨ।
ਉਸ ਵੇਲੇ ਜਦੋਂ ਚੰਦੂ ਨੇ ਆਹ ਗੱਲ ਕਹੀ ਤੇ ਜਿਹੜਾ ਪੰਡਿਤ ਬੈਠਾ ਕੋਲ ਸੁਣਦਾ ਸੀ, ਉਹਨੇ ਦੌਰਾਨ ਚੰਦੂ ਦੀਆਂ ਗੱਲਾਂ ਸੁਣੀਆਂ ਤੇ ਸੁਣ ਕੇ ਇਹਨਾਂ ਬਾਤਾਂ ਨੂੰ ਮੰਨਿਆ ਹੈ।
ਪਨਿਓ ਤੋਰੇ ਭਾਗ ਧਨ ਤੈਸੀ ਤੋਂ ਜਾਤ ਕੇ।
ਪੰਡਿਤ ਬੋਲਿਆ, ਕਹਿਣ ਲੱਗਾ ਦੀਵਾਨ ਜੀ, ਤੁਸੀਂ ਤਾਂ ਧਨ ਹੋ, ਤੁਹਾਡੇ ਬਾਰੇ ਕੋਈ ਕੋਈ ਕਹਿ ਸਕਦਾ, ਤੁਹਾਡੀ ਤਾਂ ਕੋਈ ਰੀਸ ਨਹੀਂ ਕਰ ਸਕਦਾ, ਤੁਸੀਂ ਤਾਂ ਧਨ ਹੋ, ਤੁਹਾਡੀ ਜਾਤ ਵੀ ਧਨ ਹੈ, ਤੁਹਾਡਾ ਰੁਤਬਾ ਵੀ ਧਨ ਹੈ, ਕਿ ਤੁਸੀਂ ਬਾਦਸ਼ਾਹ ਦੇ ਦੀਵਾਨ ਹੋ ਤੇ ਫਿਰ ਤੁਹਾਡੀ ਜਾਤ ਵੀ ਧਨ ਹੈ।
ਫਿਰ ਦੇਸ਼ ਦੇਸ਼ ਮੈਂ ਲੋਕਾਂਗੇ ਅਸ਼ੇਸ਼ਿਆਂ ਨੂੰ,
ਅਸੀਂ ਦੇਸ਼ ਦੇਸ਼ ਵਿਚ ਜਾ ਕੇ ਫਿਰਾਂਗੇ, ਥੋੜੀਆਂ ਵੀ ਇਕੋ ਇਲਾਕੇ ਚ ਵੇਖ ਕੇ ਜਾ ਕੇ ਰਿਸ਼ਤਾ ਕਰ ਦਿਆਂਗੇ, ਅਸੀਂ ਚੰਗੀ ਤਰ੍ਹਾਂ ਪਹਿਲਾਂ ਪੜਚੋਲ ਕਰਾਂਗੇ, ਕੱਲੇ ਕੱਲੇ ਨਗਰ ਚ ਜਾ ਕੇ, ਕੱਲੇ ਕੱਲੇ ਗ੍ਰਾਮ ਸ਼ਹਿਰ ਵਿਚ ਜਾ ਕੇ, ਕੱਲੇ ਕੱਲੇ ਦੇਸ਼ ਵਿਚ ਜਾ ਕੇ ਚੰਗੀ ਤਰ੍ਹਾਂ ਵਿਸ਼ੇਸ਼ ਕਰਕੇ ਅਸੀਂ ਤੁਹਾਡੀ ਲੜਕੀ ਵਾਸਤੇ ਰਿਸ਼ਤਾ ਭਾਲਾਂਗੇ,
ਉੱਤਮਤਾ ਖੋਜਾਂਗੇ ਸਮਾਨ ਤੋਂ ਜਾਤ ਕੇ।
ਇਹੋ ਜਿਹਾ ਕੋਈ ਉੱਤਮ ਰਿਸ਼ਤਾ ਲੱਭਾਂਗੇ ਜਿਹੜਾ ਤੁਹਾਡੀ ਜਾਤ ਦੇ ਬਰਾਬਰ ਹੋਵੇ, ਕੋਈ ਛੋਟਾ ਰਿਸ਼ਤਾ ਨਹੀਂ ਲੱਭਾਂਗੇ। ਸਾਨੂੰ ਵੀ ਪਤਾ ਦੀਵਾਨ ਜੀ ਕਿ ਤੁਹਾਡਾ ਰੁਤਬਾ ਕੈਸਾ ਹੈ, ਤੁਸੀਂ ਕੈਸੀ ਉੱਚੀ ਪਦਵੀ ਦੇ ਮਾਲਕ ਹੋ, ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ, ਇਸ ਕਰਕੇ ਤੁਹਾਡੇ ਰੁਤਬੇ ਨੂੰ ਮੁੱਖ ਰੱਖਦਿਆਂ ਤੁਹਾਡੀ ਜਾਤ ਦੇ ਬਰਾਬਰ ਦਾ ਕੋਈ ਚੰਗਾ ਰਿਸ਼ਤਾ ਅਸੀਂ ਲੱਭਾਂਗੇ, ਜਿਹਦੀ ਚੰਗੀ ਉੱਚੀ ਜਾਤ ਹੋਵੇ, ਚੰਗੀ ਉੱਚੀ ਬਰਾਦਰੀ ਹੋਵੇ, ਸਮਾਜ ਵਿਚ ਜਿਸ ਦਾ ਨਾਂ ਹੋਵੇ, ਲੋਕਾਂ ਚ ਜਿਸ ਦੀ ਚੰਗੀ ਜਾਣ ਪਹਿਚਾਣ ਬਣੀ ਹੋਵੇ, ਧਨਵਾਨ ਵੀ ਹੋਵੇ, ਇਹੋ ਜਿਹਾ ਕੋਈ ਚੰਗਾ ਰਿਸ਼ਤਾ ਅਸੀਂ ਤੁਹਾਡੀ ਲੜਕੀ ਵਾਸਤੇ ਲੱਭ ਕੇ ਲਿਆਵਾਂਗੇ।
ਮੇਰੇ ਜਜਮਾਨ ਧਨ ਲੈ ਸੁਨ ਬੰਦ ਬਣੇ।
ਦੀਵਾਨ ਚੰਦੂ ਜੀ, ਤੁਸੀਂ ਮੇਰੇ ਜਜਮਾਨ ਹੋ, ਮੈਂ ਤੁਹਾਡੀ ਕੁੱਲ ਦਾ ਪੁਰੋਹਿਤ ਹਾਂ, ਮੈਂ ਤੁਹਾਡੀ ਕੁੱਲ ਦਾ ਪੰਡਿਤ ਹਾਂ, ਜੇ ਮੈਂ ਚੰਗਾ ਸੰਬੰਧ ਕਰਕੇ ਆਵਾਂਗਾ, ਚੰਗਾ ਰਿਸ਼ਤਾ ਕਰਕੇ ਆਵਾਂਗਾ, ਤਾਂ ਹੀ ਤੁਸੀਂ ਮੈਨੂੰ ਪੈਸਾ ਗੱਫਾ ਦਿਓਗੇ ਨਾ, ਤਾਂ ਹੀ ਤੁਸੀਂ ਮੈਨੂੰ ਚੰਗਾ ਧਨ ਦਿਓਗੇ, ਚੰਗੀ ਭੇਟਾ ਦਿਓਗੇ, ਮੈਂ ਤਾਂ ਆਪਣੇ ਲਾਲਚ ਨੂੰ ਇਹ ਕੰਮ ਕਰਨਾ, ਤੁਹਾਡੀ ਤਾਂ ਚਲੋ ਫਿਕਰ ਹੈ ਹੀ ਮੈਨੂੰ, ਪਰ ਮੈਂ ਤਾਂ ਆਪਣੇ ਲਾਲਚ ਨੂੰ ਵੀ ਇਹ ਕੰਮ ਕਰਨਾ, ਇਹਦੇ ਚ ਤਾਂ ਮੇਰਾ ਆਪਣਾ ਸਵਾਰਥ ਹੈ ਕਿ ਤੂੰ ਮੇਰਾ ਜਜਮਾਨ ਹੈ, ਮੈਂ ਤੇਰੇ ਕੋਲੋਂ ਆ ਕੇ ਬਹੁਤ ਸਾਰਾ ਧਨ ਪ੍ਰਾਪਤ ਕਰਨਾ, ਉਹ ਤਾਂ ਹੀ ਕਰਾਂਗਾ ਨਾ ਜੇ ਮੈਂ ਚੰਗਾ ਸੰਬੰਧ ਜੋੜ ਕੇ ਆਵਾਂਗਾ, ਚੰਗਾ ਰਿਸ਼ਤਾ ਜੋੜ ਕੇ ਆਵਾਂਗਾ।
ਹੋਏ ਜਸ ਬਿੰਦ ਗੰਧ ਜੱਤਾ ਜਲ ਜਾਤ ਕੇ।
ਜਸ ਸੰਸਾਰ ਵਿਚ ਬੜਾ ਹੈ ਤੇ ਪਰ ਜਿਹੜਾ ਮੈਂ ਰਿਸ਼ਤਾ ਲੱਭਾਂਗਾ, ਜਸ ਉਹਨਾਂ ਦਾ ਵੀ ਬੜਾ ਹੋਵੇਗਾ। ਤੇਰਾ ਸੁਜਸ ਇਤਨਾ ਹੈ ਦੀਵਾਨ ਚੰਦੂ, ਤੇਰੇ ਸੁਜਸ ਜਿਵੇਂ ਕਮਲ ਦੇ ਫੁੱਲ ਦੀ ਸੁਗੰਧੀ ਪਸਰਦੀ ਹੈ, ਏਦਾਂ ਤੇਰਾ ਸੁਜਸ ਸਾਰੇ ਸੰਸਾਰ ਚ ਪਸਰਿਆ ਹੋਇਆ, ਤੇਰਾ ਐਸ਼ਵਰਜ ਤੇਰਾ ਪ੍ਰਤਾਪ ਸਾਰੇ ਹਿੰਦੁਸਤਾਨ ਵਿਚ ਪਸਰਿਆ
ਹੋਇਆ। ਦੀਵਾਨ
ਜੀ, ਤੁਸੀਂ ਮੈਨੂੰ ਵਿਦਾ ਕਰੋ ਤੇ ਤੁਹਾਡਾ ਇਹ ਸ਼ੁਭ ਕੰਮ ਹੋਵੇਗਾ, ਜਿਹੜਾ ਕੰਮ ਅਸੀਂ ਕਰਨ ਚੱਲਿਆ ਬੜਾ ਸ਼ੁਭ ਕਾਰਜ ਹੈ, ਤੇ ਤੁਹਾਡਾ ਇਹ ਸ਼ੁਭ ਕਾਰਜ ਬੜਾ ਸੋਹਣੇ ਢੰਗ ਨਾਲ ਹੋਵੇਗਾ, ਤੁਸੀਂ ਮੈਨੂੰ ਵਿਦਾ ਕਰੋ ਕਿ ਮੈਂ ਇੱਥੋਂ ਵਿਦਾ ਹੋ ਕੇ ਜਾਵਾਂ।
ਜੋ ਇਸ਼ਦ ਨੇ ਅਨੂਠੇ ਅਬ ਸਮੇਂ ਚੱਲ ਜਾਤ ਕੇ।
ਹੁਣ ਬੜੇ ਸੋਹਣੇ ਸਗਨ ਨਜ਼ਰ ਆ ਰਹੇ ਨੇ, ਬੜੀਆਂ ਸੋਹਣੀਆਂ ਮੈਨੂੰ ਸਗਨਾਂ ਦੀਆਂ ਬਹਾਰਾਂ ਨਜ਼ਰ ਆ ਰਹੀਆਂ ਨੇ, ਤੇ ਬੜੇ ਸੋਹਣੇ ਸ਼ਗਨਾਂ ਦਾ ਸਮਾਂ, ਹੁਣ ਮੈਨੂੰ ਜਾਣਾ ਚਾਹੀਦਾ ਇਹੋ ਜਿਹੇ ਸ਼ੁਭ ਸਗਨਾਂ ਵਿਚ, ਕਿਉਂਕਿ ਬ੍ਰਾਹਮਣ ਲੋਕ ਸਗਨ ਪਸਗਨ ਦੀ ਬੜੀ ਵਿਚਾਰ ਕਰਦੇ ਨੇ। ਕਹਿੰਦਾ ਦੀਵਾਨ ਚੰਦੂ ਨੂੰ ਇਹ ਬ੍ਰਾਹਮਣ, ਕਹਿੰਦਾ ਜੀ ਹੁਣ ਸਗਨ ਦਾ ਸਮਾਂ, ਬੜਾ ਸੋਹਣਾ ਸਗਨ ਹੈ, ਇਹੋ ਜਿਹੇ ਸੋਹਣੇ ਸਗਨ ਦੇ ਸਮੇਂ ਦੇ ਵਿਚ ਮੈਨੂੰ ਜਾਣ ਦੀ ਆਗਿਆ ਦਿਓ।
ਕਬਿਤ ਨਾਉ ਕੀ ਇਨਸਾਫ ਨਿਤ ਸੇਵਾ ਕਰੇ ਹੱਥ ਨਿਜ।
ਉਸ ਵੇਲੇ ਇਸ ਪੰਡਿਤ ਨੇ ਨਾਈ ਵੀ ਨਾਲ ਲੈ ਲਏ, ਕਿਉਂਕਿ ਜਦੋਂ ਬ੍ਰਾਹਮਣ ਲੋਕ ਰਿਸ਼ਤਾ ਭਾਲਣ ਜਾਂਦੇ ਸੀ ਨਾਈਆਂ ਨੂੰ ਨਾਲ ਲੈਂਦੇ ਸੀ। ਨਾਈਆਂ ਦਾ ਕੰਮ ਹੁੰਦਾ ਸੀ ਨਾਲ ਭਾਲ ਬਰਦਾਰੀ ਕਰਨੀ, ਸੇਵਾ ਟਹਿਲ ਕਰਨੀ ਪੰਡਤਾਂ ਦੀ ਬ੍ਰਾਹਮਣਾਂ ਦੀ, ਜਿੱਥੇ ਅੱਗੇ ਜਾਣਾ ਉਨ੍ਹਾਂ ਨੂੰ ਜਾ ਕੇ ਖਬਰ ਦੇਣੀ ਕਿ ਪੰਡਿਤ ਜੀ ਆਏ ਨੇ। ਕਹਿੰਦੇ ਏਦਾਂ ਨਾਈ ਲੈ ਲਏ ਨਾਲ ਰਿਸ਼ਤਾ ਕਰਨ ਵਾਸਤੇ, ਨਾਈਆਂ ਨੂੰ ਵੀ ਲੈ ਕੇ ਜਾਂਦੇ ਸੀ। ਤੋ ਬ੍ਰਾਹਮਣਾਂ ਨੇ ਨਾਈ ਨਾਲ ਲੈ ਲਏ ਜਿਹੜੇ ਸੇਵਾ ਕਰਨ ਵਾਸਤੇ, ਕਿ ਨਾਈ ਆਪਣੇ ਹੱਥੀ ਸਾਡੀ ਸੇਵਾ
ਕਰਨਗੇ।
ਹੋਰ ਵੀ ਕੁਝ ਸੇਵਾਦਾਰ ਨੌਕਰ ਨਾਲ ਲੈ ਲਏ, ਕੁਝ ਦਾਸ ਨਾਲ ਲੈ ਲਏ, ਤੇ ਨੌਕਰਾਂ ਤੇ ਦਾਸਾਂ ਨੂੰ ਇਸ ਕਰਕੇ ਨਾਲ ਲਿਆ ਕਿ ਇਨ੍ਹਾਂ ਦਾਸਾਂ ਨੂੰ ਨਾਲ ਲੈ ਕੇ ਜਾਵਾਂਗੇ ਤੇ ਸਾਡਾ ਅੱਗੇ ਪ੍ਰਤਾਪ ਹੋਵੇਗਾ, ਸਾਡਾ ਨਾਂ ਹੋਵੇਗਾ ਕਿ ਦੀਵਾਨ ਚੰਦੂ ਕੋਈ ਛੋਟਾ ਮੋਟਾ ਰੁਤਬਾ ਨਹੀਂ ਆ ਉਹਦਾ। ਉਹਦੀ ਲੜਕੀ ਵਾਸਤੇ ਰਿਸ਼ਤਾ ਭਾਲਣ ਚੱਲੇ ਨੇ ਪੰਡਿਤ, ਤੇ ਉਨ੍ਹਾਂ ਨਾਲ ਬੜੇ ਬੜੇ ਨੌਕਰ ਸੇਵਾਦਾਰ ਵੀ ਚੱਲੇ ਨੇ। ਇਸ ਕਰਕੇ ਇਨ੍ਹਾਂ ਨੇ ਬਹੁਤ ਸਾਰੇ ਨੌਕਰ ਸੇਵਾਦਾਰ ਸੇਵਾ ਕਰਨ ਵਾਸਤੇ ਆਪਣੇ ਨਾਲ ਲੈ ਲਏ ਹਨ।
ਨਗਰ ਨਗਰ ਪ੍ਰਤ ਖੋਜਤ ਫਿਰਤ ਬਰ,
ਨਗਰ ਨਗਰ ਵਿਚ ਜਾ ਕੇ ਕੱਲੇ ਕੱਲੇ ਨਗਰ ਵਿਚ ਜਾ ਕੇ ਪ੍ਰਵੇਸ਼ ਕਰਕੇ ਭਾਲ ਕਰਦੇ ਨੇ, ਕੱਲੇ ਕੱਲੇ ਨਗਰ ਵਿਚ ਜਾ ਕੇ ਪੁੱਛਦੇ ਨੇ, ਕੱਲੇ ਕੱਲੇ ਨਗਰ ਦੇ ਵਿਚ ਫਿਰ ਕੇ ਵੇਖਦੇ ਹਨ।
ਬਸੇਰਾ ਕਰੇ ਹੀਰਾ ਸਭ ਸਾਜ ਤੇ,
ਜਦੋਂ ਕਿਤੇ ਰਾਤ ਪੈ ਜਾਂਦੀ ਹੈ ਤੇ ਰਾਤ ਨੂੰ ਜਿਹੜੇ ਨਗਰ ਵਿਚ ਟਿਕਦੇ ਨੇ ਉਥੇ ਹੀ ਡੇਰਾ ਕਰ ਲੈਂਦੇ ਨੇ, ਰਾਤ ਦੇ ਸਮੇਂ ਰਾਤ ਨੂੰ ਡੇਰਾ ਕਰ ਲੈਂਦੇ ਨੇ, ਰਾਤ ਨੂੰ ਬਸੇਰਾ ਕਰ ਲੈਂਦੇ ਹਨ।
ਜਹਾਜੀ ਕੁਲ ਤਾਂ ਧਨ ਮੇ ਨਾ ਤੁਲਹੁਤ,
ਲੱਭ ਰਹੇ ਨੇ ਰਿਸ਼ਤਾ। ਖਾਲਸਾ ਜੀ, ਜਦੋਂ ਰਿਸ਼ਤਿਆਂ ਦੀ ਭਾਲ ਹੁੰਦੀ ਹੈ ਉਦੋਂ ਕਈ ਵਾਰ ਸਾਰੀਆਂ ਚੀਜ਼ਾਂ ਨਹੀਂ ਮਿਲਿਆ ਕਰਦੀਆਂ, ਕੋਈ ਨਾ ਕੋਈ ਕਮੀ ਹਰ ਪਾਸੇ ਹਰ ਘਰ ਦੇ ਵਿਚ ਹੁੰਦੀ ਹੈ। ਕਹਿੰਦੇ ਜਦੋਂ ਇਨ੍ਹਾਂ ਨੇ ਭਾਲ ਕੀਤੀ, ਜੇ ਤਾਂ ਚੰਦੂ ਦੇ ਬਰਾਬਰ ਕੋਈ ਧਨਵਾਨ ਮਿਲਦਾ, ਕਿਉਂਕਿ ਧਨਵਾਨ ਵੀ ਬੜੇ ਨੇ ਸ਼ਾਹੂਕਾਰ ਵੀ ਬੜੇ ਨੇ, ਜੇ ਚੰਦੂ ਦੇ ਬਰਾਬਰ ਕੋਈ ਧਨਵਾਨ ਮਿਲਦਾ ਤੇ ਉਹਦੀ ਕੁੱਲ ਚੰਗੀ ਨਹੀਂ ਹੁੰਦੀ,
ਕੁੱਲ ਨੀਵੀਂ ਹੁੰਦੀ।
ਚੰਦੂ ਨੇ ਖਾਸ ਕਰਕੇ ਕਿਹਾ ਕਿ ਕੁੱਲ ਉੱਚੀ ਹੋਣੀ ਚਾਹੀਦੀ, ਕੁੱਲ ਵੀ ਉੱਚੀ ਹੋਵੇ, ਧਨ ਵੀ ਮੇਰੇ ਬਰਾਬਰ ਹੋਵੇ ਤੇ ਵਰ ਵੀ ਸੋਹਣਾ ਹੋਵੇ, ਤਿੰਨੇ ਚੀਜ਼ਾਂ ਮੰਗਦਾ ਸੀ ਇਹ। ਹੁਣ ਜਦੋਂ ਖੋਜ ਕਰਦੇ ਕਹਿੰਦੇ ਜੇ ਕੋਈ ਧਨ ਦੇ ਵਿਚ ਬਰਾਬਰ ਮਿਲਦਾ ਹੈ ਤੇ ਉਹਦੀ ਕੁੱਲ ਚੰਗੀ ਨਹੀਂ ਹੁੰਦੀ, ਕੁੱਲ ਨੀਵੀਂ ਹੈ।
ਯਹਾਂ ਧਨ ਤੁਲਦਾ ਕੁੱਲ ਨੀ ਰਾਜਤੇ,
ਜਿੱਥੇ ਕੁੱਲ ਚੰਗੀ ਹੋਵੇ ਉੱਥੇ ਧਨ ਨਹੀਂ ਹੁੰਦਾ, ਜਿੱਥੇ ਧਨਵਾਨ ਕੋਈ ਚੰਗਾ ਸ਼ਾਹੂਕਾਰ ਮਿਲਦਾ ਉੱਥੇ ਕੁੱਲ ਚੰਗੀ ਨਹੀਂ ਮਿਲਦੀ।
ਯਹਾਂ ਧਨ ਕੁੱਲ ਮੈਂ ਸੋ ਕੁੱਲ ਧਿਆ ਮਿਲਤੇ ਆਏ,
ਜੇ ਕਿਤੇ ਧਨ ਤੇ ਕੁੱਲ ਦੋਵੇਂ ਬਰਾਬਰ ਮਿਲ ਜਾਂਦੇ ਨੇ, ਕੁੱਲ ਵੀ ਉੱਚੀ ਮਿਲ ਜਾਂਦੀ ਹੈ ਤੇ ਧਨ ਵੀ ਬਰਾਬਰ ਮਿਲਦਾ, ਚੰਦੂ ਦੇ ਬਰਾਬਰ ਰੁਤਬਾ ਹੈ, ਚੰਦੂ ਦੇ ਬਰਾਬਰ ਐਸ਼ਵਰਜ ਹੈ, ਧਨ ਹੈ ਤੇ ਕੁੱਲ ਵੀ ਚੰਦੂ ਦੇ ਬਰਾਬਰ ਹੈ, ਜੇ ਕਿਤੇ ਧਨ ਤੇ ਕੁੱਲ ਦੋਵੇਂ ਬਰਾਬਰ ਮਿਲ ਜਾਂਦੀਆਂ ਨੇ।
ਬਾਲਕ ਬਹੀਨ ਤੇ
ਜਿਹੜਾ ਉਹਨਾਂ ਦਾ ਬੱਚਾ ਹੁੰਦਾ ਉਹ ਨੀ ਬਰਾਬਰ ਹੁੰਦਾ, ਉਹਦਾ ਕੋਝਾ ਜਿਹਾ ਰੂਪ ਹੁੰਦਾ, ਕਿਸੇ ਦਾ ਰੰਗ ਸਾਫ਼ ਨਹੀਂ ਹੁੰਦਾ, ਕਿਸੇ ਦੀ ਸ਼ਕਲ ਉਦਾਂ ਚੰਗੀ ਨਹੀਂ ਹੁੰਦੀ। ਪਰਮੇਸ਼ਰ ਨੇ ਭਾਂਤ ਭਾਂਤ ਦੇ ਜੀਵ ਬਣਾਏ ਨੇ, ਸਭ ਇਕੋ ਜੈਸੇ ਨਹੀਂ ਹਨ। ਕਹਿੰਦੇ ਜੇ ਧਨ ਤੇ ਕੁੱਲ ਬਰਾਬਰ ਦੀ ਮਿਲਦੀ ਹੈ ਤੇ ਫਿਰ ਅੱਗੇ ਜਿਹੜਾ ਬੱਚਾ ਲੱਭ ਰਹੇ ਨੇ ਸਦਾ ਕੋਰ ਵਾਸਤੇ, ਚੰਦੂ ਦਾ ਜਵਾਈ ਬਣਾਉਣ ਵਾਸਤੇ, ਉਹ ਨਹੀਂ ਚੰਗਾ ਮਿਲਦਾ, ਉਹਦਾ ਸਰੂਪ ਚੰਗਾ ਨਹੀਂ ਹੁੰਦਾ, ਉਹਦਾ ਕੋਈ ਕੋਝਾ ਜਿਹਾ ਸਰੂਪ ਹੁੰਦਾ ਹੈ। ਕਹਿੰਦੇ ਏਦਾਂ ਨਗਰ ਨਗਰ ਦੇ ਵਿਚ ਵੇਖਦੇ ਫਿਰਦੇ ਨੇ ਬ੍ਰਾਹਮਣ ਤੇ ਨਾਈ, ਤੇ ਨਗਰ ਦੇ ਲੋਕਾਂ ਦੇ ਕੋਲੋਂ ਫਿਰ ਫਿਰ ਕੇ ਪੁੱਛਦੇ ਨੇ, ਕਿਉਂਕਿ ਪੁੱਛੇ ਬਿਨਾਂ ਗੱਲ ਨੀ ਬਣਦੀ। ਕਈ ਨਗਰ ਇਨ੍ਹਾਂ ਵਾਸਤੇ ਇਲਾਕੇ ਨਵੇਂ ਨੇ, ਹੁਣ ਜਦੋਂ ਨਵੇਂ ਨਵੇਂ ਨਗਰਾਂ ਵਿਚ ਜਾਂਦੇ ਨੇ ਉਥੇ ਪਹਿਚਾਣ ਨਹੀਂ ਕਿ ਇਸ ਨਗਰ ਚ ਕੌਣ ਰਹਿੰਦਾ ਕੌਣ ਨਹੀਂ, ਫਿਰ ਨਗਰ ਦੇ ਲੋਕਾਂ ਕੋਲੋਂ ਕੱਲੇ ਕੱਲੇ ਵਿਅਕਤੀ ਕੋਲੋਂ ਪੁੱਛ ਕੇ ਫਿਰ ਪੜਤਾਲ ਕਰਦੇ ਹਨ।
ਛਤਰੀ ਵੈ ਤਨਾਦ ਧਾਮ ਸੁੰਦਰ ਸਬੂਤ ਹੋਏ,
ਲੋਕਾਂ ਕੋਲੋਂ ਪੁੱਛਦੇ ਨੇ, ਕਹਿੰਦੇ ਜੀ ਕੋਈ ਚੰਗਾ ਵਧੀਆ ਖੱਤਰੀਆਂ ਦਾ ਪਰਿਵਾਰ ਹੋਵੇ ਤੇ ਚੰਗਾ ਧਨਾੜ ਵੀ ਹੋਵੇ ਘਰ ਚ, ਚੰਗਾ ਸ਼ਾਹੂਕਾਰ ਵੀ ਹੋਵੇ, ਔਰ ਉਹਦਾ ਲੜਕਾ ਅੱਗੋਂ ਹੋਵੇ ਸੁੰਦਰ ਸਰੂਪ, ਸ਼ਾਦੀ ਕਰਨ ਲਾਇਕ, شادی کرن یوگ وہ اگو لڑکا وہ بھی چنگا سندر سروپ ہوئے کوئی یہو جہ گھر کی دس پاؤ
شاہ کو سچے بتا کی ستا کو سبندھ
بادشاہ جہانگیر کا دیوان ہے دیوان چندو وہ لڑکی کا رشتہ کرنے واسطے آیا ہے کوئی رشتہ چھوٹا رشتہ نہیں بڑا وڈا رشتہ ہے تے ایسا رشتہ کرن واسطے چنگا کھتریاں دا پروار چاہی دا ہے چنگے تناڑ شاہوکار ہون پھر لڑکا بھی سندر ہوئے بچہ بھی سندر ہوئے تے کہن دے اسی دیوان چندو دی لڑکی دے واسطے رشتہ لبن واسطے آئے ہاں
یا کے بڑے بھاگ جگ ملا اس تھان سے
بڑے وڈے بھاگ ہون گے ਉਹਦਾ ਰਿਸ਼ਤਾ ਉਹਦਾ ਸੰਬੰਧ ਦੀਵਾਨ ਚੰਦੂ ਨਾਲ ਜੁੜੇਗਾ ਕਿਉਂਕਿ ਦੀਵਾਨ ਚੰਦੂ ਕੋਈ ਛੋਟੀ ਮੋਟੀ ਸ਼ਖਸੀਅਤ ਨਹੀਂ ਬੜਾ ਵੱਡਾ ਉਹਦਾ ਰੁਤਬਾ ਹੈ
ਹੁਕਮ ਮਹਾਨ ਚਾਰੋਂ ਦਿਸ਼ ਤੇ ਬਖਾਨ ਕਰੇ
ਚੰਦੂ ਦਾ ਹੁਕਮ ਚਾਰਾਂ ਦਿਸ਼ਾਵਾਂ ਵਿਚ ਚੱਲਦਾ ਜਿੱਧਰ ਵੀ ਹੁਕਮ ਕਰਦਾ ਭਾਵੇਂ ਉੱਤਰ ਭਾਵੇਂ ਦੱਖਣ ਤੇ ਭਾਵੇਂ ਪੂਰਬ ਤੇ ਭਾਵੇਂ ਪੱਛਮ ਜਿੱਧਰ ਵੀ ਹੁਕਮ ਕਰਦਾ ਦੀਵਾਨ ਚੰਦੂ ਉਹਦਾ ਹੁਕਮ ਕੋਈ ਨੀ ਮੋੜ ਸਕਦਾ ਹਰ ਪਾਸੇ ਉਹਦਾ ਹੁਕਮ ਚੱਲਦਾ
ਅਨ ਗਣ ਸੰਪਦਾ ਕੋ ਪ੍ਰਾਪਤ ਸਦਾਈ ਜੇ
ਅਨ ਗਣਿਤ ਸੰਪਦਾ ਦੀਵਾਨ ਚੰਦੂ ਕੋਲ ਪੈਸਾ ਕਿੰਨਾ ਕਾ ਉਹਦੀ ਤਾਂ ਗਿਣਤੀ ਕੋਈ ਨੀ ਕਿੰਨਾ ਕੁ ਰੁਪਈਆ ਪੈਸਾ ਕਿੰਨਾ ਕੁ ਉਹਦੇ ਕੋਲ ਧਨ ਹੈ ਧਨਵਾਨ ਕਿੰਨਾ ਕੁ ਹੈ ਇਹਦਾ ਤਾਂ ਕਹਿੰਦੇ ਅੰਤ ਕੋਈ ਨਹੀਂ ਐਸੀ ਤਾਂ ਉਹਦੀ ਕੋਈ ਬਰਾਬਰੀ ਕਰ ਹੀ ਨਹੀਂ ਸਕਦਾ
ਫੇਰ ਰਾਮ ਰਹੇ ਨਹੀਂ ਸ਼ੁੱਧ ਤੋਂ ਲਹੇ ਅਸ
ਬੜੀਆਂ ਥਾਵਾਂ ਤੇ ਫਿਰੇ ਆ ਬੜੀਆਂ ਥਾਵਾਂ ਤੇ ਫਿਰ ਫਿਰ ਕੇ ਵੇਖ ਲਿਆ ਸਾਨੂੰ ਕੋਈ ਇਹੋ ਜਿਹਾ ਚੰਗਾ ਪਰਿਵਾਰ ਨਹੀਂ ਪਿਆ ਮਿਲਦਾ ਜਿਹੜਾ ਦੀਵਾਨ ਚੰਦੂ ਦੇ ਲਾਇਕ ਹੋਵੇ ਜਿਹਦਾ ਸੰਬੰਧ ਅਸੀਂ ਦੀਵਾਨ ਚੰਦੂ ਦੇ ਨਾਲ ਜੋੜ ਸਕੀਏ ਸਾਨੂੰ ਕੋਈ ਐਸਾ ਪਰਿਵਾਰ ਐਸਾ ਕੋਈ ਯੋਗ ਪਰਿਵਾਰ ਨਹੀਂ ਲੱਭ ਰਿਹਾ
ਫਿਰ ਮਨ ਢਹੇ ਨਹੀਂ ਪਾਇਓ ਕਿ ਤੁਸਮ ਕੋਏ
ਫਿਰ ਫਿਰ ਕੇ ਢਹਿ ਗਏ ਆ ਸਾਡੇ ਮਨ ਢੱਠ ਗਏ ਨੇ ਇਹ ਪੰਡਿਤ ਬੜੇ ਪਿੰਡਾਂ ਚ ਫਿਰੇ ਇੱਕ ਪਿੰਡ ਚ ਥੋੜੀ ਗਏ ਪਤਾ ਨੀ ਕਿੰਨੇ ਨਗਰਾਂ ਚ ਕਿੰਨੇ ਪਿੰਡਾਂ ਚ ਫਿਰੇ ਕਿਤੇ ਵਰ ਚੰਗਾ ਮਿਲੇ ਤੇ ਘਰ ਚੰਗਾ ਨਾ ਹੋਵੇ ਜੇ ਘਰ ਸੰਪਦਾ ਵਿਭੂਤੀ ਚੰਗੀ ਆ ਤੇ ਕੁੱਲ ਚੰਗੀ ਨੀ ਸੀ ਹੁੰਦੀ ਤਿੰਨੇ ਚੀਜ਼ਾਂ ਨਹੀਂ ਸਨ ਕਿਤੇ ਮਿਲਦੀਆਂ ਕਹਿੰਦਾ ਅਸੀਂ ਹੁਣ ਹਾਰ ਗਏ ਆ ਬੜੀਆਂ ਥਾਵਾਂ ਤੇ ਫਿਰ ਫਿਰ ਕੇ ਵੇਖ ਲਿਆ ਸਾਨੂੰ ਕੋਈ ਦੀਵਾਨ ਚੰਦੂ ਦੇ ਸਮਾਨ ਪਰਿਵਾਰ ਨਹੀਂ ਮਿਲਿਆ
ਫਿਰ ਚਾਰ ਹੋਰ ਮੈਂ ਲਾਹੌਰ ਤੁਰ ਗਏ ਪੁੰਨ
ਲੋਕਾਂ ਕੋਲ ਪੁੱਛਦੇ ਹੁਣ ਲੋਕ ਆਪਣੀ ਮਰਜ਼ੀ ਨਾਲ ਜਿੰਨੀ ਕੁ ਕਿਸੇ ਦੀ ਬੁੱਧੀ ਹੁੰਦੀ ਆ ਉਹ ਦੱਸ ਦਿੰਦੇ ਜੀ ਫਲਾਣਾ ਘਰ ਇੱਥੇ ਸਾਡੇ ਨਗਰ ਜਾ ਉੱਤੇ ਜਾਂਦੇ ਉੱਥੇ ਵੀ ਗੱਲ ਨਹੀਂ ਬਣਦੀ ਆਖਿਰਕਾਰ ਇਹ ਪੰਡਿਤ ਦੇ ਲਾਗੇ ਜਿਹੜੇ ਸਨ ਇਹ ਫਿਰਦਿਆਂ ਫਿਰਦਿਆਂ ਲਾਹੌਰ ਆ ਪਹੁੰਚੇ ਨੇ ਸਾਰਾ ਪੰਜਾਬ ਦਾ ਇਲਾਕਾ ਇਨ੍ਹਾਂ ਨੇ ਵੇਖਿਆ ਦਿੱਲੀ ਤੋਂ ਚੱਲੇ ਨੇ ਰਸਤੇ ਵਿਚ ਸਾਰੇ ਨਗਰਾਂ ਚ ਹੁੰਦੇ ਆਏ ਨੇ ਤੇ ਚਲਦਿਆਂ ਚਲਦਿਆਂ ਹੁਣ ਲਾਹੌਰ ਸ਼ਹਿਰ ਚ ਆ ਕੇ ਪਹੁੰਚੇ ਨੇ ਲਾਹੌਰ ਆ ਕੇ ਭਾਲ ਕਰਨ ਲੱਗੇ ਨੇ
ਕਹੋ ਬੋਲੋ ਕਿ ਮੈਂ ਦਿੱਲੀ ਉੱਤੇ ਆਏ ਆ
ਲਾਹੌਰ ਆ ਕੇ ਇਨ੍ਹਾਂ ਨੇ ਬਹੁਤ ਸਾਰੇ ਲੋਕਾਂ ਵਿਚ ਆਪਣੇ ਆਉਣ ਦੀ ਖਬਰ ਦਿੱਤੀ ਲੋਕਾਂ ਨੂੰ ਦੱਸਿਆ ਕਿ ਅਸੀਂ ਦਿੱਲੀ ਤੋਂ ਚੱਲ ਕੇ ਆਏ ਹਾਂ
ਚੰਦੂ ਕੇ ਮਨਿੰਦਰਾਂ ਖੋਜਤ ਬਿਲੰਦ ਪੇ
ਲਾਹੌਰ ਤੋਂ ਦਿੱਲੀ ਤੋਂ ਅਸੀਂ ਚੱਲ ਕੇ ਆਏ ਹਾਂ ਤੇ ਦੀਵਾਨ ਚੰਦੂ ਦੇ ਬਰਾਬਰ ਅਸੀਂ ਕੋਈ ਚੰਗਾ ਪਰਿਵਾਰ ਲੱਭ ਰਹੇ ਹਾਂ ਅਸੀਂ ਆਇਆ ਦੀਵਾਨ ਚੰਦੂ ਦੀ ਲੜਕੀ ਵਾਸਤੇ ਰਿਸ਼ਤਾ ਲੱਭਣ ਤੇ ਦੀਵਾਨ ਚੰਦੂ ਦੀ ਲੜਕੀ ਵਾਸਤੇ ਕੋਈ ਚੰਗਾ ਵਰ ਲੱਭਣ ਵਾਸਤੇ ਆਏ ਹਾਂ
ਪ੍ਰਾਪਤ ਨਾ ਭਇਓ ਬੋ ਥਾਨ ਮੈਂ ਸੁਣੀਏ
ਅਸੀਂ ਬੜੀਆਂ ਥਾਵਾਂ ਤੇ ਜਾ ਕੇ ਜਿੱਥੇ ਕਿਸੇ ਨੇ ਦੱਸਿਆ ਵੇਖ ਲਿਆ ਪਰ ਸਾਨੂੰ ਚੰਦੂ ਦੇ ਬਰਾਬਰ ਕੋਈ ਪਰਿਵਾਰ ਨਹੀਂ ਪਿਆ ਮਿਲਦਾ ਫਿਰ ਚੰਦੂ ਦੇ ਬਰਾਬਰ ਕੋਈ ਟੱਬਰ ਹੋਵੇ ਚੰਦੂ ਦੇ ਬਰਾਬਰ ਕੋਈ ਪਰਿਵਾਰ ਹੋਵੇ ਕੋਈ ਐਸਾ ਪਰਿਵਾਰ ਸਾਨੂੰ ਨਹੀਂ ਪਿਆ ਮਿਲਦਾ ਨਹੀਂ ਪਿਆ ਦਿਸਦਾ
ਉੱਥੇ ਕੁਛ ਸਿੱਖ ਤੈਨੂੰ ਗੁਰੂ ਕੀ ਸਿਫਤ ਕੀਨ
ਖਾਲਸਾ ਜੀ ਲਾਹੌਰ ਵਿਚ ਕੁਝ ਗੁਰੂ ਕੇ ਪਿਆਰ ਵਾਲੇ ਸਿੱਖ ਰਹਿੰਦੇ ਸਨ ਲਾਹੌਰ ਵਿਚ ਗੁਰੂ ਕੀ ਸਿੱਖੀ ਬਹੁਤ ਹੈ ਗੁਰੂ ਕੇ ਸਿੱਖ ਲਾਹੌਰ ਸ਼ਹਿਰ ਵਿਚ ਰਹਿੰਦੇ ਸੀ ਉਹ ਇਨ੍ਹਾਂ ਪੰਡਤਾਂ ਨੂੰ ਤੇ ਇਨ੍ਹਾਂ ਨਾਈਆਂ ਨੂੰ ਲਾਗੀਆਂ ਨੂੰ ਮਿਲੇ ਜਿਹੜੇ ਚੰਦੂ ਵੱਲੋਂ ਆਏ ਹੋਏ
ਸੀ
ਗੁਰੂ ਕੇ ਸਿੱਖ ਨੇ ਉਨ੍ਹਾਂ ਸਿੱਖਾਂ ਨੇ ਗੁਰੂ ਸਾਹਿਬ ਦੀ ਉਪਮਾ ਕੀਤੀ ਇਸ ਪੰਡਤ ਨੂੰ ਤੇ ਜਿਹੜੇ ਨਾਈ ਲਾਗੀ ਨੇ ਇਹਨਾਂ ਨੂੰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਿਫਤ ਕਰਕੇ ਉਹਨਾਂ ਸਿੱਖਾਂ ਨੇ ਸੁਣਾਈ।
ਉਹਨਾਂ
ਸਿੱਖਾਂ ਨੇ ਗੁਰੂ ਸਾਹਿਬ ਦੀ ਉਪਮਾ ਕੀਤੀ ਕਿ ਗੁਰੂ ਸਾਹਿਬ ਜੀ ਵੀ ਖੱਤਰੀ ਪਰਿਵਾਰ ਨਾਲ ਸੰਬੰਧਿਤ ਨੇ, ਸੋਢੀ ਵੀ ਖੱਤਰੀ ਹੁੰਦੇ ਨੇ, ਤੇ ਤੁਸੀਂ ਦੀਵਾਨ ਚੰਦੂ ਦੀ ਲੜਕੀ ਵਾਸਤੇ ਰਿਸ਼ਤਾ ਲੱਭਣ ਆਏ, ਉਹ ਵੀ ਖੱਤਰੀ ਹੈ। ਸਿੱਖਾਂ ਨੇ ਆਖਿਆ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਸੰਗਤਾਂ ਆਉਂਦੀਆਂ ਨੇ ਤੇ ਧਨ ਕਿੰਨਾ ਕੌੜਾ ਰੁਪਈਏ ਦੀ ਤਾਂ ਗਿਣਤੀ ਨਹੀਂ ਹੁੰਦੀ ਉਹਨਾਂ ਦੇ ਚਰਣਾਂ ਚ, ਪੈਸੇ ਦੀ ਉੱਥੇ ਕੋਈ ਕਮੀ ਨਹੀਂ। ਧਨਵਾਨ ਵੀ ਬੜੇ ਨੇ ਕਿਉਂਕਿ ਹਜ਼ਾਰਾਂ ਸੰਗਤਾਂ ਉਹਨਾਂ ਦੇ ਚਰਨਾਂ ਵਿਚ ਆਉਂਦੀਆਂ ਨੇ। ਅਣਗਿਣਤ ਰੁਪਈਆ, ਅਣਗਿਣਤ ਪੈਸਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਚੱਲ ਕੇ ਆਉਂਦਾ।
ਉੱਤਮ ਮਹਾਨ ਜਿਨੇ ਮਨ ਤੋਂ ਜਾਣ ਬੋ,
ਉਹਨਾਂ ਤੋਂ ਉੱਤਮ ਤਾਂ ਕੋਈ ਹੋਰ ਹੋ ਹੀ ਨਹੀਂ ਸਕਦਾ। ਉਹ ਤਾਂ ਸਭ ਤੋਂ ਉੱਤਮ ਨੇ, ਸਭ ਤੋਂ ਸਰਵੋਤਮ ਨੇ। ਸਾਰੇ ਜਗਤ ਦਾ ਹਰ ਇੱਕ ਜੀਵ ਉਹਨਾਂ ਨੂੰ ਮੰਨਦਾ, ਸਾਰਾ ਜਹਾਨ ਉਹਨਾਂ ਨੂੰ ਮੰਨਦਾ, ਉਹਨਾਂ ਦੇ ਸਮਾਨ ਕੋਈ ਉੱਤਮ ਹੋਰ ਨਹੀਂ ਹੋ ਸਕਦਾ।
ਜ਼ਹਰ ਵਿਸਾਲ ਜਸ ਸਭ ਤੇ ਸੁਆਏ ਹੈ,
ਉਹਨਾਂ ਦਾ ਜਿਹੜਾ ਸੁਜਸ ਹੈ ਸਾਰੇ ਜਗਤ ਵਿਚ ਜ਼ਹਰ ਹੈ, ਪ੍ਰਗਟ ਹੈ, ਔਰ ਸਭ ਪਾਸੇ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਸੁਜਸ ਪਸਰਿਆ ਹੋਇਆ ਹੈ।
ਕਬਿਤ ਧਨ ਯਾਰ ਬੰਸ ਤੋਂ ਬਿਦਤ ਜਿਮ ਕਯੋ ਤਿਮ,
ਕਹਿਣ ਲੱਗੇ ਉਹ ਸਿੱਖ ਪੰਡਿਤ ਜੀ, ਜੇ ਤੁਸੀਂ ਧਨ ਦੀ ਗੱਲ ਕਰੋ ਤੇ ਗੁਰੂ ਅਰਜਨ ਸਾਹਿਬ ਦੇ ਕੋਲ ਧਨ ਦੀ ਕਮੀ ਨਹੀਂ, ਤੇ ਜੇ ਬੰਸ ਦੀ ਗੱਲ ਕਰੋ ਤੇ ਗੁਰੂ ਅਰਜਨ ਸਾਹਿਬ ਜੈਸਾ ਬੰਸ ਵੀ ਕਿਸੇ ਦਾ ਨਹੀਂ ਹੋ ਸਕਦਾ। ਉਨ੍ਹਾਂ ਦਾ ਬੰਸ ਵੀ ਬੜਾ ਉੱਤਮ ਹੈ ਤੇ ਉਹ ਧਨ ਦੇ ਵਿਚ ਵੀ ਉਨ੍ਹਾਂ ਦੇ ਬਰਾਬਰ ਕੋਈ ਨਹੀਂ ਹੋ ਸਕਦਾ।
ਇਨਕੇ ਸੁਪੁੱਤਰ ਭਇਓ ਤਾਕੀ ਸੁਨ ਗਾਤ ਕੋ,
ਉਹਨਾਂ ਦਾ ਅੱਗੋਂ ਇੱਕ ਸਪੁੱਤਰ ਹੈ, ਉਨ੍ਹਾਂ ਦੇ ਅੱਗੋਂ ਇੱਕ ਸਾਹਿਬਜ਼ਾਦੇ ਨੇ ਸ੍ਰੀ ਹਰਗੋਬਿੰਦ ਸਾਹਿਬ ਜੀ, ਹੁਣ ਉਨ੍ਹਾਂ ਬਾਰੇ ਵੀ ਸੁਣ ਲਓ ਵੀ ਉਹ ਕੈਸੇ ਨੇ। ਤੁਸੀਂ ਤਿੰਨ ਚੀਜ਼ਾਂ ਲੱਭ ਰਹੇ ਹੋ ਨਾ, ਦੋ ਤਾਂ ਹੈਣ, ਧਨ ਵੀ ਉਨ੍ਹਾਂ ਦੇ ਕੋਲ ਬੇਅੰਤ ਹੈ, ਬੇਸ਼ੁਮਾਰ ਹੈ, ਤੇ ਉਨ੍ਹਾਂ ਦੀ ਬੰਸ ਵੀ ਬੜੀ ਉੱਤਮ ਹੈ, ਸਰਵੋਤਮ ਹੈ। ਤੇ ਜੇ ਉਨ੍ਹਾਂ ਦੇ ਪੁੱਤਰ ਦੀ ਗੱਲ ਕਰੀਏ ਤੇ ਉਨ੍ਹਾਂ ਦੇ ਸਾਹਿਬਜ਼ਾਦੇ ਬਾਰੇ ਵੀ ਸੁਣੋ।
ਰਾਜ ਚਿੰਨ ਅੰਗ ਮੈਂ
ਸੁਣੋ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੋ ਗੁਰੂ ਅਰਜਨ ਸਾਹਿਬ ਦੇ ਇੱਕੋ ਇੱਕ ਫਰਜ਼ੰਦ ਨੇ, ਇੱਕੋ ਇੱਕ ਸਪੁੱਤਰ ਨੇ, ਸਾਹਿਬਜ਼ਾਦੇ ਨੇ, ਉਨ੍ਹਾਂ ਦੇ ਸਰੀਰ ਦੇ ਹਰ ਇੱਕ ਅੰਗ ਵਿਚ ਰਾਜਿਆਂ ਵਾਲੇ ਚਿੰਨ ਨੇ, ਰਾਜਿਆਂ ਵਾਲੇ। ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਵਿਚ ਰਾਜਿਆਂ ਵਾਲੇ ਅੰਗ ਨੇ। ਤਦੇ ਤਾਂ ਭਾਈ ਗੁਰਦਾਸ ਜੀ ਨੇ ਲਿਖਿਆ, ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹ ਅਡੋਲਾ, ਹਰ ਗੁਰ ਹਰਗੋਬਿੰਦ ਅਤੁੱਲਾ। ਸਤਿਗੁਰੂ ਦੀਨ ਦੁਨੀਆਂ ਦੇ ਪਾਤਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ ਨੇ। ਸਿੱਖ ਕਹਿ ਰਹੇ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਜੋ ਸਪੁੱਤਰ ਨੇ, ਉਨ੍ਹਾਂ ਦੇ ਸਰੀਰ ਦੇ ਸਾਰੇ ਅੰਗਾਂ ਵਿਚ ਰਾਜ ਦੇ ਚਿੰਨ ਨੇ। ਰਾਜ ਚਿੰਨ ਅੰਗ ਮੈਂ ਅੰਗ ਦੇ ਸਰੂਪ ਮੰਨੋ, ਤੇ ਮੰਨੋ ਕਾਮਦੇਵ ਦਾ ਸਰੂਪ ਨੇ। ਕਾਮਦੇਵ ਸਭ ਤੋਂ ਸੁੰਦਰ ਹੈ ਤੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇੰਨੇ ਸੁੰਦਰ ਨੇ ਕਿ ਮੰਨੋ ਕਾਮਦੇਵ ਦਾ ਹੀ ਸੁੰਦਰ ਸਰੂਪ ਹੋਣ।
ਬਾਹੂ ਹੈ ਪ੍ਰਲੰਬ ਮੁੱਖ ਰੂਪ ਨਿਸਨਾਥ ਕੋ,
ਉਹਨਾਂ ਦੀਆਂ ਬਾਹਾਂ ਗੋਡਿਆਂ ਤੱਕ ਪਲੰਬਦੀਆਂ ਬੜੀਆਂ ਵਿਸ਼ਾਲ ਨੇ, ਬੜੀਆਂ ਬਲਵਾਨ ਨੇ। ਤੇ ਫਿਰ ਜਿੱਥੇ ਬਾਹਾਂ ਉਹਨਾਂ ਦੀਆਂ ਗੋਡਿਆਂ ਤੱਕ ਪ੍ਰਲੰਬ ਬਲੇ ਨੇ, ਤੇ ਉਹਨਾਂ ਦਾ ਚਿਹਰਾ ਐਸਾ ਹੈ ਜਿਵੇਂ ਚੰਦਰਮਾ ਹੁੰਦਾ। ਚੰਦਰਮਾ ਵਿਚ ਤਾਂ ਫਿਰ ਵੀ ਕਲੰਕ ਹੈ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚਿਹਰਾ ਨਿਸ਼ਕਲੰਕ, ਚੰਦਰਮਾ ਜੈਸਾ ਸੁੰਦਰ ਚਿਹਰਾ ਹੈ।
ਲੋਚਨ ਬਿਸਾਲ ਤੇ ਬਿਲੋਚਤ ਨਿਹਾਲ ਕਰੇ,
ਅੱਖਾਂ ਬੜੀਆਂ ਮੋਟੀਆਂ, ਬੜੀਆਂ ਵਿਸ਼ਾਲ, ਬੜੀਆਂ ਸੁੰਦਰ, ਬਸ ਜਿਹਦੇ ਵੱਲ ਵੇਖ ਲੈਣ ਤੇ ਉਦੋਂ ਨਿਹਾਲ ਹੀ ਕਰ
ਦਿੰਦੇ।
ਐਸੇ ਸੋਹਣੇ ਨੇਤਰ ਦੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਖਾਲਸਾ ਜੀ ਦਰਸ਼ਨ ਕਰਾ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ। ਤੁਸੀਂ ਕਹਿੰਦੇ ਹੋ ਨਾ ਜੇ ਦਰਸ਼ਨ ਕਰਨੇ ਨੇ, ਤੇ ਦਰਸ਼ਨ ਕਰਾ ਰਹੇ ਨੇ ਛੇਵੇਂ ਪਾਤਸ਼ਾਹ ਦੇ, ਦਰਸ਼ਨ ਕਰੋ। ਇਹੋ ਜਿਹਾ ਰੂਪ ਹੈ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ। ਅੱਖਾਂ ਬੜੀਆਂ ਸੁੰਦਰ, ਵਿਸ਼ਾਲ, ਮੋਟੇ ਨੇਤਰ, ਜਿੱਧਰ ਵੇਖਦੇ ਨੇ ਨਿਹਾਲ ਕਰੀ ਜਾਂਦੇ ਨੇ।
ਚਾਰੋ ਸੰਗਤਾਂ ਨਿਵਾਵੇਂ ਪਗ ਮਾਤ ਕੋ,
ਚਾਰੇ ਪਾਸਿਓ ਸੰਗਤਾਂ ਆਉਂਦੀਆਂ ਨੇ ਔਰ ਉਹਨਾਂ ਦੇ ਪਵਿੱਤਰ ਪਾਵਨ ਚਰਨਾਂ ਤੇ ਸੀਸ ਦਬਾਉਂਦੀਆਂ ਹਨ।
ਸੁੱਤਾ ਕੇ ਸਹਿਤ ਚੰਦੂ ਭਾਗ ਜੇ ਮਹੱਤ
ਔਰ ਜੇ ਚੰਦੂ ਦੀ ਲੜਕੀ ਦਾ ਰਿਸ਼ਤਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨਾਲ ਹੋ ਜਾਏ ਚੰਦੂ ਦੇ ਭਾਗ ਬੜੇ ਵੱਡੇ ਹੋਣਗੇ ਉਹਦੇ ਵਰਗੇ ਤਾਂ ਭਾਗ ਹੀ ਨੀ ਕਿਸੇ ਦੇ ਹੋਣੇ ਜਿਹੜਾ ਨਾਤਾ ਗੁਰੂ ਹਰਗੋਬਿੰਦ ਸਾਹਿਬ ਨਾਲ ਜੁੜ ਜਾਏ ਗੁਰੂ ਅਰਜਨ ਸਾਹਿਬ ਦੇ ਪਰਿਵਾਰ ਨਾਲ ਜੁੜ ਜਾਏ ਉਹਦੇ ਤੇ ਏਡੇ ਵੱਡੇ ਭਾਗ ਤਾਂ ਕਿਸੇ ਹੋਰ ਦੇ ਹੋ ਹੀ ਨਹੀਂ ਸਕਦੇ
ਸੰਬੰਧ ਤਬ ਸਤਿਗੁਰੂ ਸਤਿਗੁਰੂ
ਇਹਨਾਂ ਦਾ ਸੰਬੰਧ ਸਤਿਗੁਰਾਂ ਨਾਲ ਜੁੜ ਜਾਏ ਗੁਰੂ ਅਰਜਨ ਸਾਹਿਬ ਨਾਲ ਜੁੜ ਜਾਏ ਉਹਦੇ ਵਰਗੇ ਵੱਡੇ ਭਾਗ ਭਲਾ ਹੋਰ ਕਿਹਦੇ ਹੋ ਸਕਦੇ ਨੇ ਚੰਦੂ ਦੇ ਤਾਂ ਬੜੇ ਵੱਡੇ ਭਾਗ ਹੋ ਜਾਣਗੇ ਜੇ ਉਹਦਾ ਰਿਸ਼ਤਾ ਗੁਰੂ ਘਰ ਦੇ ਨਾਲ ਬਣ ਜਾਵੇ
ਸੁਣ ਬੀਜ ਬਰ ਔਰ ਹਰ ਕਾ ਦਿੱਕ ਧਰ
ਪੰਡਿਤ ਨੇ ਸੁਣਿਆ ਉਹਨਾਂ ਸਿੱਖਾਂ ਦੇ ਕੋਲੋਂ ਗੁਰੂ ਘਰ ਦੀ ਮਹਿਮਾ ਸੁਣੀ ਗੁਰੂ ਹਰਗੋਬਿੰਦ ਸਾਹਿਬ ਦੀ ਮਹਿਮਾ ਸੁਣੀ ਗੁਰੂ ਅਰਜਨ ਸਾਹਿਬ ਦੀ ਵਡਿਆਈ ਸੁਣੀ ਸੁਣ ਕੇ ਪੰਡਿਤ ਜੀ ਬੜੇ ਖੁਸ਼ ਹੋਏ
ਗੁਰੂ ਬਲ ਗੁਰੂ ਪਾਇਓ
ਅਸੀਂ ਤਾਂ ਬੜੀਆਂ ਥਾਵਾਂ ਤੇ ਵਿਚਰ ਵਿਚਰ ਕੇ ਹਾਰ ਗਏ ਆ ਸਾਨੂੰ ਕੋਈ ਚੰਗਾ ਵਰ ਨਹੀਂ ਲੱਭਿਆ ਹਾਲੇ ਤਾਈ ਕੋਈ ਚੰਗਾ ਵਰ ਘਰ ਸਾਨੂੰ ਹਾਲੇ ਤੱਕ ਪ੍ਰਾਪਤ ਨਹੀਂ ਹੋਇਆ
ਰੂਪਵਤੀ ਕੰਨਿਆ ਉੱਚੀ ਬਾਲਕ ਸੁਣਿਓ ਸੋਤੇ ਸੇ
ਹੁਣ ਸਾਡੀ ਭੱਜ ਨੱਠ ਖਤਮ ਹੋ ਜਾਏਗੀ ਹੁਣ ਸਾਡੀ ਭਾਲ ਮੁੱਕ ਜਾਏਗੀ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖ ਕੇ ਕਿਉਂਕਿ ਦੀਵਾਨ ਚੰਦੂ ਦੀ ਲੜਕੀ ਵੀ ਬੜੀ ਬੜੀ ਸੁੰਦਰ ਹੈ ਰੂਪਵਤੀ ਹੈ ਤੇ ਕਹਿੰਦੇ ਜੈਸੀ ਸੁੰਦਰ ਲੜਕੀ ਹੈ ਉਸੇ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਬੜੇ ਸੁੰਦਰ ਹਨ
ਦੇਰ ਨਾ ਬਨਤ ਅਬ ਗਮਨੇ ਤਿਨਕੇ ਦੁਆਰ
ਸੋਚ ਰਿਹਾ ਮਨ ਚ ਕਿ ਹੁਣ ਦੇਰੀ ਨਹੀਂ ਕਰਨੀ ਚਾਹੀਦੀ ਐਸਾ ਰਿਸ਼ਤਾ ਕਿੱਥੇ ਲੱਭਦਾ ਬਾਰ ਬਾਰ ਕਿੱਥੇ ਪ੍ਰਾਪਤ ਹੁੰਦਾ ਸਾਨੂੰ ਬਿਨਾਂ ਦੇਰੀ ਤੋਂ ਜਾ ਕੇ ਇਹ ਰਿਸ਼ਤਾ ਕਰ ਲੈਣਾ ਚਾਹੀਦਾ ਆਪਣੇ ਸਵਾਰੀਆਂ ਤੇ ਸਵਾਰ ਹੋਏ ਬੜੀ ਛੇਤੀ ਨਾਲ ਲਾਹੌਰ ਤੋਂ ਕੂਚ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ
ਪੰਥ ਮੈਂ ਪਿਆ ਨੇ ਬਾਤ ਚਿੱਤ ਮੈਂ ਵਿਚਾਰ ਚਾਰੂ
ਆਏ ਔਰ ਰਸਤੇ ਦੇ ਵਿੱਚ ਚਲਦਿਆਂ ਚਲਦਿਆਂ ਬੜੇ ਚਾਓ ਨਾਲ ਖੁਸ਼ੀ ਨਾਲ ਟੁਰਦਿਆਂ ਆ ਰਹੇ ਹਨ
ਰਾਮਦਾਸ ਪੁਰੀ ਮੈਂ ਪ੍ਰਵੇਸ਼ ਪਏ ਆਨ ਕਰ
ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਤੇ ਪਾਵਨ ਨਗਰੀ ਵਿਚ ਇਨ੍ਹਾਂ ਨੇ ਪ੍ਰਵੇਸ਼ ਕੀਤਾ ਹੈ
ਸੁਦਾ ਸਰ ਹੇਰ ਕਰ ਪ੍ਰਸੰਨਤਾ ਵਿਸ਼ੇਸ਼ ਧਾਰ
ਸ੍ਰੀ ਅੰਮ੍ਰਿਤਸਰ ਸਰੋਵਰ ਵੇਖਿਆ ਸ੍ਰੀ ਅੰਮ੍ਰਿਤਸਰ ਸਰੋਵਰ ਵਿਚ ਕੰਚਨ ਜੜਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਵੇਖਦਿਆਂ ਹਿਰਦੇ ਗਦਗਦ ਹੋ ਗਏ ਪੰਡਿਤ ਦੇ ਨਾਲ ਹੋਰ ਵੀ ਪੰਡਿਤ ਸਨ ਹੋਰ ਵੀ ਲਾਗੀ ਸਨ ਸਭ ਦੇ ਹਿਰਦੇ ਖੁਸ਼ੀਆਂ ਨਾਲ ਭਰ ਗਏ
ਅੰਦਰ ਸ੍ਰੀ ਹਰਿਮੰਦਰ ਕੇ ਗੁਰੂ ਸੁੰਦਰ ਰੂਪ ਬਿਰਾਜਤ
ਸਰ ਸਾਹਿਬ ਦੇ ਅੰਦਰ ਸ੍ਰੀ ਹਰਿਮੰਦਰ ਸਾਹਿਬ ਹੈ ਤੇ ਹਰਿਮੰਦਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਬਿਰਾਜਮਾਨ ਹਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗੁਰ ਸੁੰਦਰ ਰੂਪ ਬਿਰਾਜਤ ਹੈ ਸੁੰਦਰ ਸਰੂਪ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਬਿਰਾਜ ਰਹੇ ਨੇ
ਸੰਗਤ ਆਵਤ ਹੈ ਇੱਕ ਜਾਤ ਨਿਹਾਰਤ ਹੀ ਅਗ ਭਜਤ
ਸੰਗਤਾਂ ਆ ਰਹੀਆਂ ਨੇ ਹਜ਼ਾਰਾਂ ਦੀ ਗਿਣਤੀ ਚ ਆ ਰਹੇ ਨੇ ਇਕ ਨਮਸਕਾਰਾਂ ਕਰ ਕਰਕੇ ਜਾ ਰਹੇ ਨੇ ਤੇ ਜਿਹੜਾ ਆ ਕੇ ਦਰਸ਼ਨ ਕਰਦਾ ਹੈ ਦਰਸ਼ਨ ਕਰਦਿਆਂ ਦਰਸ਼ਨ ਕਰਨ ਵਾਲਿਆਂ ਦੇ ਪਾਪ ਕੱਟੇ ਜਾਂਦੇ ਮਹਾਰਾਜ ਜੀ ਦੇ ਦਰਸ਼ਨ ਪਰਸਦਿਆਂ ਪਾਪਾਂ ਦੀ ਨਿਵਰਤੀ ਹੋ ਜਾਂਦੀ ਹੈ
ਗਾਵਤ ਰਾਗਰ ਬਾਬੀ ਕਨੇ ਫਿਰ ਅੱਗੇ ਸੁਬਾਦਿਤ ਬਾਜਤ
ਗੁਰਾਂ ਦੇ ਦਰਬਾਰ ਚ ਰਬਾਬੀ ਸਿੱਖ ਬੈਠੇ ਕੀਰਤਨ ਕਰ ਰਹੇ ਨੇ ਕੀਰਤਨ ਦੀਆਂ ਛੈਬਰਾਂ ਲੱਗੀਆਂ ਹੋਈਆਂ ਰਾਗਾਂ ਦੇ ਵਿਚ ਬੜੇ ਸੋਹਣੇ ਢੰਗ ਨਾਲ ਪਾਨ ਮਿਲਾ ਮਿਲਾ ਕੇ ਸੁਰ ਨਾਲ ਮਿਲਾ ਮਿਲਾ ਕੇ ਆਪਣੀ ਆਵਾਜ਼ ਨੂੰ ਗੁਰਬਾਣੀ ਦਾ ਮਨ ਮੋਹਕ ਕੀਰਤਨ ਕਰ ਰਹੇ ਨੇ
ਬਹੁਤ ਅਨੇਕਨ ਕੀ ਅਰਦਾਸ ਮਨੋਰਥ ਸੇਵਕ ਸਾਜਤ
ਏਵੜੇ ਅਰਦਾਸਾਂ ਕਰ ਰਹੇ ਨੇ ਅਰਦਾਸੀਏ ਖਲੋਤੇ ਨੇ ਅਨੇਕਾਂ ਦੀਆਂ ਅਰਦਾਸਾਂ ਹੋ ਰਹੀਆਂ ਨੇ ਸਤਿਗੁਰਾਂ ਦੇ ਚਰਨਾਂ ਚ ਸੰਗਤਾਂ ਅਰਦਾਸਾਂ ਵੀ ਕਰਾਉਂਦੀਆਂ ਨੇ ਅਨੇਕਾਂ ਦੀਆਂ ਅਰਦਾਸਾਂ ਮੇਵੜੇ ਸਿੱਖ ਗੁਰੂ ਚਰਨਾਂ ਵਿਚ ਕਰ ਰਹੇ ਨੇ ਜਿਹੜੀ ਜਿਹੜੀ ਅਰਦਾਸ ਹੁੰਦੀ ਹੈ ਉਨ੍ਹਾਂ ਅਰਦਾਸਾਂ ਦੇ ਨਾਲ ਸੇਵਕਾਂ ਦੇ ਮਨੋਰਥ ਪੂਰੇ ਹੋ ਰਹੇ ਨੇ
ਪ੍ਰਤਾਪ ਵਿਸਾਲ ਗੁਰੂ ਬਿਪਰ ਆਨੰਦ ਲਿਓ ਭਾਰੇ।
ਜਦੋਂ ਬ੍ਰਾਹਮਣਾਂ ਨੇ ਆ ਕੇ ਜਿਹੜੇ ਚੰਦੂ ਦੇ ਭੇਜੇ ਹੋਏ ਸੀ, ਗੁਰੂ ਅਰਜਨ ਸਾਹਿਬ ਜੀ ਦਾ ਵਿਸ਼ਾਲ ਪ੍ਰਤਾਪ ਵੇਖਿਆ ਕਿ ਹਜ਼ਾਰਾਂ ਸਿੱਖ ਆ ਕੇ ਨਮਸਕਾਰਾਂ ਕਰ ਰਹੇ ਨੇ, ਵੰਦਨਾ ਕਰ ਰਹੇ ਨੇ, ਗੁਰੂ ਚਰਨਾਂ ਚ ਰਜੋਈਆਂ ਕਰ ਰਹੇ ਨੇ, ਵੇਖ ਕੇ ਉਸੇ ਵਕਤ ਇਨ੍ਹਾਂ ਦਾ ਮਨ ਬੜਾ ਖੁਸ਼ ਹੋਇਆ, ਬ੍ਰਾਹਮਣਾਂ ਦਾ ਹਿਰਦਾ ਬੜਾ ਆਨੰਦਿਤ ਹੋਇਆ।
ਚੰਦੋ ਮੰਨਿੰਦ ਹੈ ਕਹਿ ਦੋ ਬਿਲੰਦ ਹੈ, ਮਾਨਸ ਬੰਧਨ ਕੋ ਕਹਿ ਨਰ ਨਾਰੇ।
ਸੋਚਣ ਲੱਗਾ ਕਿ ਚੰਦੂ ਦੇ ਬਰਾਬਰ ਨੇ ਕਿ ਚੰਦੂ ਤੋਂ ਵੀ ਵੱਡੇ ਨੇ, ਕਿਉਂਕਿ ਜਿਹੜਾ ਵਿਅਕਤੀ ਕਿਸੇ ਨਾਲ ਜੁੜਿਆ ਹੁੰਦਾ ਨਾ, ਕਿਸੇ ਨਾਲ ਵੀ ਜੁੜਿਆ ਹੋਵੇ ਭਾਵੇਂ ਰਾਜਨੀਤਿਕ ਵਿਅਕਤੀ ਨਾਲ ਤੇ ਭਾਵੇਂ ਧਾਰਮਿਕ ਨਾਲ, ਉਹਨੂੰ ਏਦਾਂ ਹੀ ਲੱਗਦਾ ਕਿ ਜਿਹਦੇ ਨਾਲ ਮੈਂ ਜੁੜਿਆ ਉਹ ਸਭ ਤੋਂ ਵੱਡਾ। ਪਰ ਜਦੋਂ ਇੱਥੇ ਆਏ ਕਹਿੰਦੇ ਚੰਦੂ ਦੇ ਬਰਾਬਰ ਨੇ ਜਾਂ ਚੰਦੂ ਤੋਂ ਵੀ ਵਿਸ਼ਾਲ ਨੇ, ਇਹਦਾ ਪ੍ਰਤਾਪ ਤਾਂ ਚੰਦੂ ਤੋਂ ਵੀ ਅਧਿਕ ਹੈ, ਭਾਰੀ ਹੈ।
ਮਾਨਸ ਬੰਧਨ ਕਹਿ ਨਰ ਨਾਰੇ,
ਸੈਂਕੜੇ ਨਰ ਨਾਰੀਆਂ ਇਨ੍ਹਾਂ ਦੇ ਚਰਨਾਂ ਵਿਚ ਵੰਦਨਾ ਕਰਕੇ ਇਨ੍ਹਾਂ ਦਾ ਹੁਕਮ ਮੰਨਦੇ ਹਨ।
ਸ੍ਰੀ ਹਰਗੋਬਿੰਦ ਇਤਨੇ ਮੈਂ ਤੇ ਆਏ ਗਏ ਦੁੱਤ ਦੀਰਗ ਧਾਰੇ।
ਇੱਥੇ ਬੈਠਾ ਸੀ ਸਤਿਗੁਰਾਂ ਦੇ ਚਰਨਾਂ ਚ, ਨਾਈ ਲਾਗੇ ਵੀ ਬੈਠੇ ਹੋਏ ਸੀ, ਗੁਰੂ ਅਰਜਨ ਸਾਹਿਬ ਨੂੰ ਵੇਖ ਰਿਹਾ, ਹਲੇ ਨੇ ਗੱਲ ਨਹੀਂ ਚਲਾਈ, ਵੇਖਿਆ ਵੀ ਪਰਿਵਾਰ ਤਾਂ ਬੜਾ ਚੰਗਾ, ਧਨ ਵੀ ਕਿਸੇ ਚੀਜ਼ ਦੀ ਕਮੀ ਨਹੀਂ, ਐਸ਼ਵਰਜ ਵੀ ਬਹੁਤ ਹੈ, ਪਰ ਲਾੜਾ ਵੀ ਵੇਖ ਲੈਣਾ ਚਾਹੀਦਾ, ਵਰ ਵੀ ਵੇਖ ਲੈਣਾ ਚਾਹੀਦਾ। ਕਹਿੰਦੇ ਬੈਠਾ ਸੋਚ ਹੀ ਰਿਹਾ ਸੀ ਪੰਡਿਤ, ਇੰਨੇ ਨੂੰ ਸਤਿਗੁਰਾਂ ਦੇ ਦਰਬਾਰ ਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੀ ਆ ਪਹੁੰਚੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਇਤਨੇ ਨੂੰ ਆਪ ਪਹੁੰਚੇ, ਜਿਨ੍ਹਾਂ ਦੀ ਬੜੀ ਭਾਰੀ ਦੁਤੀ ਹੈ, ਬੜੀ ਭਾਰੀ ਆਭਾ ਹੈ।
ਸੰਗਤ ਦੇਖਤ ਪ੍ਰੇਮ ਵਿਸ਼ੇਕ ਅਸ਼ੇਖਰੇ ਆਦਰ ਕਾਰੇ।
ਜਦੋਂ ਗੁਰੂ ਹਰਗੋਬਿੰਦ ਸਾਹਿਬ ਆਏ ਨੇ ਦਰਬਾਰ ਚ, ਸੰਗਤ ਨੇ ਵੇਖਿਆ, ਵੇਖ ਕੇ ਸੰਗਤ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਤਿਕਾਰ ਕਰਨ ਵਾਸਤੇ ਉੱਠ ਖਲੋਤੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਤਿਕਾਰ ਵਜੋਂ ਸੰਗਤ ਉੱਠ ਖਲੋਤੀ ਹੈ।
ਕਬਿਤ ਕੋਕ ਨਦ ਪਦ ਮ੍ਰਿਦ ਰਕਤ ਛਬੀਲੇ ਅਤ।
ਗੁਰੂ ਹਰਗੋਬਿੰਦ ਸਾਹਿਬ ਦੀ ਸੁੰਦਰਤਾ ਵੇਖੋ ਕੈਸੀ ਹੈ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋ ਪਵਿੱਤਰ ਚਰਨ ਹਨ, ਤੇ ਸਤਿਗੁਰਾਂ ਦੇ ਚਰਨਾਂ ਦੇ ਉੱਪਰ ਜਿਹੜੇ ਨਾਖੂਨ ਨੇ, ਨੋਹ ਨੇ, ਉਹ ਕਹਿੰਦੇ ਐਸੇ ਸੁੰਦਰ ਨੇ ਕਿ ਲਾਲ ਕਵਲ ਵਾਂਗ ਚਰਨ ਨੇ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਬਹੁਤ ਹੀ ਸੁੰਦਰ ਲਾਲ ਕਵਲ ਦੇ ਸਮਾਨ ਹਨ।
ਹਿਰਨ ਕੀ ਪੰਗਤ ਜਿਉ ਨਖ ਹੈ ਆਨੰਦ ਕਰ।
ਗੁਰੂ ਸਾਹਿਬ ਜੀ ਦੇ ਚਰਨਾਂ ਦੇ ਜਿਹੜੇ ਨੋਹ ਨੇ, ਉਹ ਹੀਰਿਆਂ ਦੀ ਪੰਗਤ ਦੇ ਸਮਾਨ ਚਮਕ ਰਹੇ ਨੇ, ਜਿਵੇਂ ਹੀਰੇ ਚਮਕਦੇ ਨੇ, ਐਸੇ ਸੁੰਦਰ ਹਨ ਤੇ ਜਿਨ੍ਹਾਂ ਨੂੰ ਵੇਖ ਕੇ ਆਨੰਦ ਹੀ ਆਨੰਦ ਪੈਦਾ ਹੁੰਦਾ ਹੈ।
ਚਿਕਨ ਅਕਾਰ ਜੁਗ ਜੰਗ ਨਿਕੋ,
ਦੋਵੇਂ ਜਾਂਗਾਂ ਲੱਤਾਂ ਇਕ ਸਾਰ ਸੋਹਣੀਆਂ ਇਸ ਤਰ੍ਹਾਂ ਨੇ ਜਿਵੇਂ ਸੁਪਾਰੀ ਦਾ ਬੂਟਾ ਹੁੰਦਾ, ਜਿਵੇਂ ਸੁਪਾਰੀ ਦੇ ਬੂਟੇ ਇਕ ਸਾਰ ਸਿੱਧੇ ਹੁੰਦੇ ਨਾ, ਏਦਾਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀਆਂ ਦੋਵੇਂ ਲੱਤਾਂ ਹਨ।
ਗੁਲ ਸੁਜਾਨ ਗ੍ਰੰਥ ਨਿਟ ਬਿਲੰਦ ਕਰ।
ਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਗੋਡਿਆਂ ਦੀਆਂ ਗੰਢਾਂ ਤੇ ਗਿੱਟਿਆਂ ਦੀਆਂ ਗੰਢਾਂ ਬੜੀਆਂ ਨਿਠੁੜ ਮਜ਼ਬੂਤ ਨੇ ਤੇ ਬੜੀਆਂ ਹੀ ਸੁੰਦਰ ਨੇ, ਤੇ ਇਤਨੀਆਂ ਸੁੰਦਰ ਨੇ ਉਹ ਗੰਢਾਂ ਕਿ ਪੀੜੀਆਂ ਤੇ ਵੱਡੀਆਂ ਹਨ, ਬਹੁਤ ਹੀ ਸੁੰਦਰ ਹਨ।
ਤ੍ਰਿਵਲੀ ਉਦਰ ਪਰ ਨਾਭਕਾ ਗੰਭੀਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪੇਟ ਦੇ ਉੱਤੇ ਤ੍ਰਿਵਲੀ ਪੈਂਦੀ, ਤ੍ਰਿਵਲੀ ਤਿੰਨ ਵਲ ਪੈਂਦੇ ਛੇਵੇਂ ਪਾਤਸ਼ਾਹ ਦੇ ਪੇਟ ਤੇ, ਏਡਾ ਬਲੀ ਸਰੀਰ ਸਤਿਗੁਰਾਂ ਦਾ, ਤਿੰਨ ਵਲ ਪੈਂਦੇ ਪੇਟ ਦੇ ਵਿੱਚ ਤੇ ਸਤਿਗੁਰਾਂ ਦੀ ਜਿਹੜੀ ਨਾਭੀ ਹੈ ਉਹ ਬਹੁਤ ਡੂੰਘਾਈ ਵਾਲੀ, ਬਹੁਤ ਹੀ ਸੁੰਦਰ ਹੈ। ਛਾਤੀ ਬੜੀ ਚੌੜੀ ਹੈ, ਚੌੜੀ ਛਾਤੀ, ਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਮੋਢੇ ਉਹ ਉੱਚੇ ਹਨ।
ਕਾਢੇ ਪੁੱਜ ਦੰਦ ਹੈ ਪਰ ਚੰਦ ਬਲਵੰਦ ਵੱਡੇ।
ਬੜੀਆਂ ਮਜ਼ਬੂਤ ਬਾਹਾਂ, ਆਜਾਨ ਬਾਹੋ, ਬੜੀਆਂ ਮਜ਼ਬੂਤ ਬਾਹਾਂ بلوان نجنا چ بڑا پاری بل ہے تے گوڈیاں تک لمیاں باہاں ہن
کنجر تی سنڈ جیم شری ہر گوبند کر
ہاتھی دی سنڈ وچ بڑی جان ہوندی ہے نا ہاتھی دی سنڈ وہ چینی جان ہوندی ہے شیر نو وی کٹ لوے نا ایک باری ہاتھی سنڈ چ اونوں وی کٹ کے مار دے کہندے ہاتھی دی سنڈ سمان باہاں چ بل ہے طاقت بھری ہوئی ہے
کمت ہاتھ دوے
دس فار می پرشن اف اٹس
گرو سچے پاتشاہ جی مہاراج جی دے جڑے دونوں ہاتھ نے وہ قبل ورگے بڑے سندر ہیں
تا پہنا سوچے کھچ نکن کی پنگ تے
ستگراں دیاں جڑیاں انگلیاں نے وہ کمل دے پھول دیاں پنکھڑیاں دے سمان نے اور تنا اتے نوہاں دی پنگتی ایوں شوب رہی ہے جویں سچے نگ لگے ہون
چندرما بدن سب سوکما سدن
کہندے ستگراں دا چہرہ چندرما جیسا سندر ہے بہت ہی سوکھم سروپ ہے ستگراں دا
میں اجل لدن اٹھ سندر سرنگ تے
چندرما جیسا مکھ تے میرے پادشاہ چھویں پادشاہ جی دے سونے بول ہوٹ تے انہاں وچ دنداں دی پنگتی کمل دے پھول دیا پنکھڑیاں ہوندیاں نے نا ایدا میرے ستگرو ہرگوبند صاحب جی دے نیترا دیا پلکاں نے بڑیاں کومل کمل دے پھول جیسیاں پنکھڑیاں جیسیاں تے اکھاں بڑیاں تکھیاں نے نگاہ بڑی تکھی ہے مہاراج سچے پاتشاہ جی دی اکھ تکھی ہے اور تکھی اکھ نال ویکھ دے ہن
تکھن تے ویچھے تے نہال کرے سنگتا
اکھو ساکڑا ہوسے تکھیاں اکھاں بڑیاں سندر کمل سریکے پنکھڑیاں جیسیاں سوہنیاں تکھیاں اکھاں تے ترچی نگاہ کر کے ٹیڑھی نگاہ کر کے جس وال وی ویکھ لین بس او نہال کر دینس کا دکھ بیدار کٹاک کہندے ٹیڑھی نگاہ کر کے ویکھن نو جیدے وال ٹیڑھی نگاہ کر کے اپنے سندر نیترا نال ویکھ دے دے بس نہال نہال کر دیندے نے
چبکڑا مول گول برگل کتول یوگ
گوبند صاحب دی ٹھوڈی بڑی سندر ہالے داڑا نہیں اتریا ٹھوڈی بہت ہی سندر چبک کہندے ٹھوڈی نو تے گلا مہاراج جی دیاں بڑیاں سندر گولا کار دیاں لال سرخ ہن
گنڈل کی ڈول پا تول شری منگتے
ہن بڑے سندر تے کہندے کنڈل ڈول رہے ہن
کبھی مندت بے بھوکنا دکنا انگ سارے
شریر دے اتے گہنے پائے ہوئے نے تے گہنے شوب نے کورے نے گہنے دی سوپا چھویں پادشاہ دے شریر کر کے ہور ودھ رہی ہے تے سارے شریر دے انگ ادوکھن کسے بھی انگ چ کوئی دوش نہیں ہے پورا سروپ ہے
دیرگ سو دیر شب شیل میں پرکاشتے
ستگراں دے شریر دی ڈیل بڑی دیرگ حالے عمر تھوڑی ہے پر ستگراں دے شریر دی ڈیل قد کاٹھی بڑی اچھی ہے
جگا کی جلوس کو جو ہے من موشاہ
جی سیس تے پگ بدھی ہوئی چھویں پاتشاہ دے بڑے سندر سوب رہی ہے تے پگ دے اتے بڑی سونی جگا چمک رہی ہے جگا جلوس کہندے نے چمکن نو پرکاشن نو جگا دا پرکاش ہو رہا ہے اور جڑا ویکھدا ہے ویکھدیا او دا من مویا جاندا ہے ستگراں دے گل وچ موتیاں دی مالا بڑی سندر تے جڑا چیرا ستگراں دے سیس دے اتے ہے اس چیرے دے وچ بھی موتیاں دی ہیریاں دی پنگتی جڑی ہوئی ہے کہندے جڑا چیرا بدھیا ہویا سیس تے اس چیرے دے اتے موتیاں دی مالا ہیریاں دی مالا جڑی چارے پاسے چمک دی بڑی سونی لگدی ہے
تم کو بناستے آنند کو جاستے
دناس کر کے آنند دا پرکاش کر رہے نے گرو ہرگوبند صاحب جی
تو گیان میں بلاستے ادھار داس ਵਾਸਤੇ
ਗਿਆਨ ਦੇ ਵਿੱਚ ਮਹਾਨ ਵੱਡੇ ਨੇ ਔਰ ਆਪਣੇ ਦਾਸਾਂ ਨੂੰ ਉਧਾਰ ਦਵਾ ਰਹੇ ਹਨ।
ਧੰਨ
ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦੇ ਸਾਰੇ ਸਰੀਰਾਂ ਦੇ ਸਰੀਰ ਦੇ ਜਿਤਨੇ ਅੰਗ ਬੜੇ ਸੁੰਦਰ, ਕੋਈ ਵੀ ਕਮੀ ਨਹੀਂ ਕੱਢ ਸਕਦਾ। ਛੇਵੇਂ ਪਾਤਸ਼ਾਹ ਦੇ ਸਰੂਪ ਚ ਇੰਨਾ ਸੁੰਦਰ ਸਰੂਪ ਹੈ, ਏਦਾਂ ਕਹਿ ਲਈਏ ਕਿ ਸਾਰੇ ਵਿਸ਼ਵ ਤੇ ਬ੍ਰਹਿਮੰਡ ਦੀ ਸੁੰਦਰਤਾ ਇੱਕ ਪਾਸੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੇਤਰਾਂ ਦੀ ਸੁੰਦਰਤਾ ਇੱਕ ਪਾਸੇ, ਤਾਂ ਵੀ ਪੁੱਜ ਨਹੀਂ ਸਕਦੀ ਕੁੱਲ ਕਾਇਨਾਤ ਦੀ ਸੁੰਦਰਤਾ, ਕਿਉਂਕਿ ਸਭ ਤੋਂ ਅਧਿਕ ਸੁੰਦਰ ਸਰੂਪ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਹੋਏ ਨੇ। ਛੇਵੇਂ ਪਾਤਸ਼ਾਹ ਤੋਂ ਅਧਿਕ ਸੁੰਦਰ ਕੋਈ ਨਹੀਂ ਹੈ, ਸਭ ਤੋਂ ਅਧਿਕ ਸੁੰਦਰ ਸਰੂਪ ਹੈ।
ਭਗਤਾਂ
ਨੇ ਵੇਖਿਆ ਨਾ ਤੇ ਵੇਖਦਿਆਂ ਹੈਰਾਨ ਹੋ ਗਏ, ਕਿਉਂਕਿ ਦਰਸ਼ਨ ਐਸੇ ਸੀ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਸੋਝੀ ਨਾ ਰਹੀ, ਇਹੋ ਜੇ ਸੁੰਦਰ ਦਰਸ਼ਨ ਕੀਤੇ।
ਭਾਗ ਬਲੀ ਚੰਦੂ ਹੈ ਜੇ ਮਾਤਾ ਹੱਸ ਪਾਇਓ ਜਿਨ,
ਸੋਚਦਾ ਕਹਿੰਦਾ ਵੱਡੇ ਭਾਗ ਨੇ ਚੰਦੂ ਨੇ ਇਹੋ ਜਿਹਾ ਜਵਾਈ ਮਿਲੇਗਾ ਚੰਦੂ ਨੂੰ, ਕਿਆ ਸੁੰਦਰ ਸਰੂਪ ਹੈ, ਕੈਸੀ ਸੁੰਦਰ ਆਭਾ ਹੈ, ਐਸਾ ਜਵਾਈ ਜੇ ਚੰਦੂ ਨੂੰ ਮਿਲੇ ਤੇ ਚੰਦੂ ਦੇ ਕਿੱਡੇ ਵੱਡੇ ਭਾਗ ਨੇ, ਉਹਦੇ ਤਾਂ ਭਾਗ ਜਾਗ ਪਏ ਨੇ।
ਪੁੱਜਲ ਸੁਬੰਸ ਅਵਤਾ ਸ਼ਿਕੋ ਨਿਆਰੇ,
ਪੁੱਜਲ ਅਵਤੰਸ ਬੰਸ ਵੇਖਿਆ ਹੈ,
ਧਨ ਕੀ ਨਾ ਗਿਣਤੀ ਕਰਤ ਬੋ ਬਿਨਤੇ,
ਇੱਥੇ ਧਨ ਦੀ ਤਾਂ ਗਿਣਤੀ ਕੋਈ ਨੀ ਕਿੰਨਾ ਕੁ ਪੈਸਾ ਆ ਰਿਹਾ, ਤੇ ਫੇਰ ਬੰਸ ਵੀ ਬੜਾ ਉੱਚਾ ਤੇ ਬਹੁਤ ਉੱਚਾ ਬੰਸ ਹੈ, ਧਨ ਦੀ ਇੱਥੇ ਗਿਣਤੀ ਨੀ, ਹਜ਼ਾਰਾਂ ਲੋਕ ਆ ਕੇ ਇੱਥੇ ਗੁਰੂ ਜੀ ਦੇ ਚਰਨਾਂ ਚ ਬਿਨਤੀਆਂ ਕਰਕੇ ਚੜਾਵਾ ਚੜਾ ਰਹੇ ਨੇ।
ਕੀਰ ਭੁਖਨ ਗੁਰੂ ਜੋ ਜਗ ਸਾਰੇ,
ਬਿਨਤੀਆਂ ਕਰ ਕਰਕੇ ਸੋਹਣੇ ਗਹਿਣੇ ਕੱਪੜੇ ਵਸਤਰ ਸੋਹਣੀਆਂ ਸੋਹਣੀਆਂ ਪਟਾਵਾਂ ਲਿਆ ਕੇ ਗੁਰੂ ਸਾਹਿਬ ਨੂੰ ਭੇਟ ਕਰ ਰਹੇ ਨੇ।
ਹੱਥ ਬੰਦ ਬੰਦਨਾ ਪਦਾਰ ਬਿੰਦ ਕਰੇ ਬ੍ਰਿੰਦ,
ਜੋੜ ਕੇ ਇਹਨਾਂ ਦੇ ਚਰਨਾਂ ਵਿਚ ਵੰਦਨਾ ਕਰ ਰਹੇ ਨੇ ਸਿੱਖ।
ਸਭ ਵਿਦਿਆ ਦੇਖ ਸਮਾਜ ਵਿਸਤਾਰੇ,
ਪ੍ਰਕਾਰ ਕਰਕੇ ਇਹਨਾਂ ਦਾ ਬੜਾ ਅਧਿਕ ਸਮਾਜ ਸਾਰੇ ਪਾਸੇ ਵਿਸਤਰਤ ਹੋ ਰਿਹਾ।
ਸੁਰਈਆ ਸ੍ਰੀ ਹਰਗੋਬਿੰਦ ਪਾਸ ਪਿਤਾ ਜਿਤ ਸੋ ਤੈ ਸਿੱਖ ਸੇਵਕ ਮਾਓ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਪਿਤਾ ਗੁਰੂ ਅਰਜਨ ਸਾਹਿਬ ਜੀ ਦੇ ਪਾਸ ਬੈਠੇ ਨੇ ਆ ਕੇ, ਬਹੁਤ ਸਾਰੇ ਸਿੱਖ ਸੇਵਕ ਚਾਰੇ ਪਾਸੇ ਬੈਠੇ ਹਨ।
ਕਮਲਾ ਤੁਲ ਤੋ ਪਦਮਾ ਪਦ ਦੇਵਨ ਬ੍ਰਿੰਦ ਤੋ ਸੋਭ ਉਮਾਓ,
ਕਹਿੰਦੇ ਕਮਲਾਸਨ ਬ੍ਰਹਮਾ ਦੇ ਪਾਸ ਪਦਮਾਪਤੀ ਬੈਠ ਕੇ ਸੋਭਦੀ ਹੈ, ਜਿਵੇਂ ਦੇਵਤਿਆਂ ਦੇ ਵਿਚ ਇੰਦਰ ਬੈਠਾ ਸੋਭਦਾ, ਏਦਾਂ ਸਤਿਗੁਰੂ ਜੀ ਸੋਭਦੀਕ ਹੋ ਰਹੇ ਨੇ।
ਜਿਤ ਸੋ ਦੀ ਮੂਛਤ ਕੀ ਬਤਾਵੋ ਜਾਤ ਜੋਤ ਜਿਤਾਓ,
ਪਿੱਛੇ ਸੰਗਤ ਵਿਚ ਹੀ ਬੈਠਾ ਸੀ ਤੇ ਲਾਗੇ ਬੈਠੇ ਸਿੱਖਾਂ ਨੂੰ ਪੰਡਿਤ ਪੁੱਛਣ ਲੱਗਾ, ਕਹਿਣ ਲੱਗਾ ਜੀ ਗੁਰੂ ਸਾਹਿਬ ਦੀ ਜਾਤ ਗੋਤ ਕੀ ਹੈ, ਕਿਉਂਕਿ ਹਾਲੇ ਜਾਤ ਗੋਤ ਦਾ ਨਹੀਂ ਸੀ ਉਹਨੂੰ ਪਤਾ, ਕਹਿੰਦਾ ਬਾਕੀ ਚੀਜ਼ਾਂ ਤਾਂ ਸਾਰੀਆਂ ਰਲ ਗਈਆਂ ਨੇ, ਹੁਣ ਜਾਤ ਬਾਰੇ ਵੀ ਪੁੱਛ ਲਵਾਂ। ਲਾਗੇ ਬੈਠੇ ਸਿੱਖਾਂ ਨੂੰ ਪੁੱਛਣ ਲੱਗਾ ਜੀ ਗੁਰੂ ਸਾਹਿਬ ਜੀ ਦੀ ਜਾਤ ਗੋਤਰ ਕੀ ਹੈ।
ਸ਼ਾਹ ਦੀਵਾਨ ਸੁਤਾ ਹਿਤਿਆ,
ਦੀਵਾਨ ਚੰਦੂ ਦੀ ਲੜਕੀ ਦਾ ਰਿਸ਼ਤਾ ਕਰਨਾ ਚਾਹੁੰਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਨਾਲ, ਇਸ ਕਰਕੇ ਅਸੀਂ ਜਾਤ ਗੋਤ ਪੁੱਛਦੇ ਹਾਂ।
ਦੁਏਰਾ ਸੰਗਤ ਸਿੱਖਣ ਤਬ ਕਰੋ
ਨੇ ਜਵਾਬ ਦਿੱਤਾ, ਆਖਿਆ ਪੰਡਿਤ ਜੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਸੋਢੀਆਂ ਦੀ ਕੁੱਲ ਦੇ ਸਿਰਮੌਰ ਨੇ, ਇਹਨਾਂ ਦਾ ਸੋਢ ਵੰਸ਼ ਹੈ, ਸੋਢੀਆਂ ਦਾ ਵੰਸ਼ ਹੈ ਔਰ ਸਿਰਮੌਰ ਵੰਸ਼ ਹੈ।
ਬਦੇ ਪਾਗ ਜਾਗੇ ਜਿਸੇ ਇਸ ਪ੍ਰਾਪਤ ਅਸੋਰ,
ਵੱਡੇ ਭਾਗ ਜਾਗੇ ਹੋਣ ਉਹਨਾਂ ਨੂੰ ਐਸੀ ਥਾਂ ਮਿਲ ਸਕਦੀ ਹੈ ਗੁਰੂ ਦੇ ਚਰਨਾਂ ਵਿਚ, ਉਹਨਾਂ ਦਾ ਸੰਬੰਧ ਜੁੜ ਸਕਦਾ।
ਜਗਤ ਗੁਰੂ ਘਰ ਆਏ ਜੋ ਜਗ ਮਾਤਾ ਬਣ ਜਾਏ,
ਲੜਕੀ ਦੇ ਭਾਗ ਵੱਡੇ ਸਵੱਲੇ ਜਿਹੜੀ ਜਗਤ ਗੁਰੂ ਦੇ ਘਰ ਆਵੇਗੀ, ਜੋ ਜਗਤ ਗੁਰੂ ਦੇ ਘਰ ਆਵੇਗੀ ਸਾਰੇ ਜਗ ਦੀ ਮਾਂ ਬਣ ਜਾਏਗੀ। ਏਡਾ ਵੱਡਾ ਮਾਣ ਉਹਨੂੰ ਪ੍ਰਾਪਤ ਹੋਵੇਗਾ ਕਿ ਉਹ ਸਾਰੇ ਜਗਤ ਦੀ ਮਾਤਾ ਬਣੇਗੀ।
ਪੂਜਨੀਏ ਸਰਵ ਕੇ ਅਨਗਨ ਭੇਤ ਚਡਾਏ।
ਸਾਰਿਆਂ ਦੇ ਪੂਜਨੀਕ ਨੇ ਪੂਜਨੀਏ ਨੇ ਔਰ ਅਣਗਿਣਤ ਭੇਟਾਵਾਂ ਸਿੱਖ ਇਨ੍ਹਾਂ ਦੇ ਚਰਨਾਂ ਚ ਚੜਾਉਂਦੇ ਨੇ।
ਪਈ ਜਿਜਨਾਈ ਦੋਨੋ ਸੁਣ ਕਰਕੇ ਮਹਾਪ੍ਰਤਾਪ ਸੁਨੈਣ ਨਿਹਰਕੇ।
ਨਾਈ ਨੇ ਜਦੋਂ ਸਤਿਗੁਰਾਂ ਦਾ ਪ੍ਰਤਾਪ ਸੁਣਿਆ ਫਿਰ ਅੱਖਾਂ ਨਾਲ ਵੇਖਿਆ।
ਕਹਿਤ ਪਰਸਪਰ ਐਸੋ ਥਾਨ ਪ੍ਰਾਪਤ ਹੋਏ ਨਾ ਫਿਰੈ ਜਾ।
ਨਾਈ ਆਪਸ ਵਿਚ ਗੱਲਾਂ ਕਰਦੇ ਕਹਿੰਦੇ ਇਹੋ ਜਿਹਾ ਰਿਸ਼ਤਾ ਆਪਾਂ ਸਾਰੇ ਜਾਨ ਚ ਫਿਰੀ ਜਾਈਏ ਨੀ ਲੱਭ ਸਕਦਾ। ਐਸਾ ਰਿਸ਼ਤਾ ਸਾਰੇ ਸੰਸਾਰ ਵਿਚ ਸਾਨੂੰ ਨੀ ਲੱਭ ਸਕਦਾ।
ਚੰਦੋ ਜਿਨ ਚੰਦੋ ਨੇ ਹਮੋ ਜਿੰਨਾ
ਚੰਦੂ ਨੇ ਸਾਨੂੰ ਤਿੰਨ ਚੀਜ਼ਾਂ ਦੱਸੀਆਂ ਸੀ ਕਿ ਘਰ ਚੰਗਾ ਹੋਵੇ ਮੇਰੇ ਬਰਾਬਰ, ਫਿਰ ਕੁੱਲ ਚੰਗੀ ਹੋਵੇ ਤੇ ਵਰ ਵੀ ਸੁੰਦਰ ਹੋਵੇ। ਜਿਹੜੀਆਂ ਤਿੰਨ ਚੀਜ਼ਾਂ ਦੱਸੀਆਂ ਸੀ ਤਿੰਨੇ ਇੱਥੇ ਸਾਨੂੰ ਨਜ਼ਰ ਆਈਆਂ ਹਨ।
ਇਮ ਨਿਸ਼ਚੇ ਕਰਕੇ ਮਨ ਮਾਹੋ ਭੋਰ ਜਨਾਇਓ ਸ੍ਰੀ ਗੁਰੂ ਪਾਓ।
ਇਹਨਾਂ ਮਨ ਚ ਨਿਸ਼ਚਾ ਕਰਕੇ ਪੰਡਿਤ ਤੇ ਨਾਈ ਅੱਗੇ ਆਏ ਤੇ ਫਿਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਨ੍ਹਾਂ ਨੇ ਆਪਣੇ ਆਉਣ ਦਾ ਸਾਰਾ ਪ੍ਰਯੋਜਨ ਦੱਸਿਆ।
ਸ਼ਾ ਦੀਵਾਨ ਸੁੱਤਾ ਕੋ ਨਾਤਾ ਕਰਿਓ ਚੈਤਮ ਤੁਮਰੇ ਤਾਤਾ।
ਬੋਲਿਆ ਕਹਿਣ ਲੱਗਾ ਸਤਿਗੁਰੂ ਜੀ, ਸ਼ਾਹ ਦੀਵਾਨ ਬਾਦਸ਼ਾਹ ਦਾ ਦੀਵਾਨ ਚੰਦੂ ਉਹਦੀ ਲੜਕੀ ਦਾ ਰਿਸ਼ਤਾ ਅਸੀਂ ਆਪ ਜੀ ਦੇ ਸਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਨਾਲ ਕਰਨਾ ਚਾਹੁੰਦੇ ਹਾਂ।
ਚਲੇ ਅਬ ਦਿੱਲੀ ਜਾਏ ਸਾਬਿਰਤਾਂਤ ਕੋ ਤਾਂ ਸੁਣਾਏ।
ਘਰ ਘਰ ਵੇਖ ਚੱਲੇ ਹਾਂ ਤੇ ਹੁਣ ਅਸੀਂ ਦਿੱਲੀ ਜਾਵਾਂਗੇ, ਦਿੱਲੀ ਜਾ ਕੇ ਦੀਵਾਨ ਚੰਦੂ ਨੂੰ ਸਭ ਕੁਝ ਦੱਸਾਂਗੇ।
ਫੇਰ ਨਹੀਂ ਤੂਰ ਨੇ ਹੱਤਿਆ ਮੈਂ ਹਮ ਉੱਤਮ ਸੰਬੰਧ ਬਣਾਵੇ।
ਨਹੀਂ ਲਾਵਾਂਗੇ, ਬਸ ਜਾ ਕੇ ਚੰਦੂ ਨੂੰ ਮਿਲਦਿਆਂ ਉੱਥੋਂ ਸ਼ਗਨ ਲੈ ਕੇ ਵਾਪਸ ਆਵਾਂਗੇ ਤੇ ਇਹ ਸੰਬੰਧ ਰਿਸ਼ਤਾ ਅਸੀਂ ਜ਼ਰੂਰ ਬਣਾਵਾਂਗੇ।
ਸ੍ਰੀ ਅਰਜਨ ਦੋਨੋ ਸੰਗ ਪਾਖਾ ਹੋਵੇ ਸੋ ਜੋ ਰਾਮ ਰਚ ਰੱਖਾ।
ਗੁਰੂ ਅਰਜਨ ਸਾਹਿਬ ਅੰਤਰਜਾਮੀ ਜਾਣੀ ਜਾਣ ਜਾਣੀ ਜਾਣ ਪਾਤਸ਼ਾਹ ਬੋਲੇ ਪੰਡਿਤ ਤੇ ਨਾਈ ਨੂੰ, ਦੋਹਾਂ ਨੂੰ ਕਹਿਣ ਲੱਗੇ ਭਾਈ ਸਾਡੇ ਵਸ ਹੱਥ ਕੁਝ ਨਹੀਂ, ਹੋਣਾ ਤਾਂ ਉਹ ਹੈ ਜਿਹੜਾ ਰਾਮ ਨੇ ਰਚ ਕੇ ਰੱਖਿਆ ਹੋਇਆ, ਜੋ ਪਰਮੇਸ਼ਰ ਨੇ ਰਚਿਆ ਹੋਇਆ ਉਹੀ ਕੁਝ ਹੋਵੇਗਾ।
ਪਰਮੇਸ਼ਰ ਸਭ ਬਨ ਤੋਂ ਬਣਾਏ ਭਲੀ ਜੋ ਹੋਏ ਕਲਤ ਵੀ ਦਸਾਏ।
ਸਾਰੀ ਬਣਤ ਬਣਾਈ ਹੈ ਉਹਨੂੰ ਜਿਹੜੀ ਚੰਗੀ ਲੱਗੇਗੀ ਉਹੀ ਭਲੀ ਰੀਤ ਬਣੇਗੀ।
ਜਿਨ ਕਹਿ ਲਾਗ ਦੇਨ ਜਬ ਲਾਗੇ ਲਿਓ ਨਾ ਤਿਨੋ ਕਹਿਤ ਗੁਰ ਆਗੇ।
ਸਤਿਗੁਰੂ ਜੀ ਕਹਿੰਦੇ ਲਓ ਭਾਈ ਤੁਸੀਂ ਆਪਣਾ ਲਾਗ ਲੈ ਲਓ। ਜਦੋਂ ਮਹਾਰਾਜ ਜੀ ਲਾਗ ਦੇਣ ਲੱਗੇ ਤੇ ਅੱਗੋਂ ਪੰਡਿਤ ਜੀ ਬੋਲੇ ਸਤਿਗੁਰਾਂ ਨੂੰ ਕਹਿਣ ਲੱਗੇ,
ਜਬ ਐਮ ਦੂਸਰ ਬਾਰੀ ਤਬ ਕਰ ਹੈ ਜਿਮ ਆਪ ਲਾਗ।
ਹੁਣ ਨਹੀਂ, ਅਸੀਂ ਤਾਂ ਹੁਣ ਰਿਸ਼ਤਾ ਕਰਕੇ ਆਵਾਂਗੇ, ਜਦੋਂ ਦੂਸਰੀ ਵਾਰ ਤੁਹਾਡੇ ਕੋਲ ਆਵਾਂਗੇ ਫਿਰ ਮਹਾਰਾਜ ਜੀ ਅਸੀਂ ਜਿਵੇਂ ਤੁਸੀਂ ਕਹੋਗੇ ਉਸੇ ਤਰ੍ਹਾਂ ਕਰਾਂਗੇ, ਲਾਗ ਵੀ ਫਿਰ ਹੀ ਲਵਾਂਗੇ।
ਮਸਤਕ ਤੇ
ਸਤਿਗੁਰਾਂ ਦੇ ਚਰਨਾਂ ਵਿਚ ਵਿਸਰਜਿਤ ਹੋਏ ਇਥੋਂ ਦਿੱਲੀ ਨੂੰ ਵਾਪਸ ਚੱਲ ਪਏ। ਅੱਗੇ ਜਾ ਕੇ ਦੀਵਾਨ ਚੰਦੂ ਨੂੰ ਮਿਲੇ ਨੇ, ਜਿਵੇਂ ਸਗਾਈ ਦੀਆਂ ਤਿਆਰੀਆਂ ਹੋ ਰਹੀਆਂ ਨੇ ਉਹ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ।